ਮਹੱਲਾ ਦੂਜਾ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਨੇ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਦੋ ਸਲੋਕ ਸਰਵਣ ਕੀਤੇ ਹਨ। ਇਨ੍ਹਾਂ ਦੋਨਾਂ ਸਲੋਕਾਂ ਵਿੱਚ ਸਤਿਗੁਰਾਂ ਨੇ ਬਹੁਤ ਮਹਿੰਗੇ ਸ਼ਬਦ ਵਰਤੇ। ਪਹਿਲੇ ਸਲੋਕ ਦਾ ਇਹ ਸਾਰਾਂਸ਼ ਭਾਵ ਹੈ ਕਿ ਜੇ ਕੋਈ ਮਨੁੱਖ ਧਰਮ ਦੇ ਮਾਰਗ ਤੇ ਬੱਧਾ ਚੱਟੀ ਯਾਨੀ ਕਿ ਧਰਮ ਨੂੰ ਬੋਝ ਸਮਝ ਕੇ ਕਮਾਉਂਦਾ ਹੈ ਨਾ ਤੇ ਉਹ ਆਪਣਾ ਭਲਾ ਕਰ ਸਕਦਾ ਨਾ ਉਹ ਦੂਸਰੇ ਦਾ ਭਲਾ ਕਰ ਸਕਦਾ ਹੈ, ਪਰ ਜਿਹੜਾ ਗੁਰਮੁਖ ਖੁਸ਼ੀ ਨਾਲ ਭਾਵਨਾ ਨਾਲ ਨੀਅਤ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਕਮਾਉਂਦਾ ਹੈ, ਗੁਰੂ ਦੇ ਹੁਕਮ ਨੂੰ ਮੰਨਦਾ, ਉਹ ਆਪਣਾ ਵੀ ਕਾਰਜ ਸਾਰ ਲੈਂਦਾ ਤੇ ਦੂਸਰਿਆਂ ਵਾਸਤੇ ਵੀ ਉਹ ਸਹਾਰਾ ਬਣ ਜਾਂਦਾ ਹੈ। ਪਹਿਲਾਂ ਆਪਾਂ ਇਹ ਸਲੋਕ ਵਿਚਾਰਾਂਗੇ। ਗੁਰਬਾਣੀ ਅੰਦਰ ਸਤਿਗੁਰੂ ਨੇ ਇਸ ਸੰਬੰਧ ਵਿੱਚ ਕਈ ਤਰ੍ਹਾਂ ਦੇ ਬਚਨ ਕੀਤੇ ਨੇ। ਹਜ਼ੂਰ ਨੇ ਅੱਜ ਕਿਹਾ ਕਿ ਜਿਹੜਾ ਮਨੁੱਖ ਬੱਧਾ ਚੱਟੀ ਕਰਦਾ ਹੈ ਉਹ ਕਾਮਯਾਬ ਨਹੀਂ ਇਸ ਰਸਤੇ ਤੇ। ਇਸ ਰਾਹ ਤੇ ਤਿੰਨ ਤਰ੍ਹਾਂ ਦੇ ਮਨੁੱਖ ਨੇ। ਇੱਕ ਤੇ ਅੰਦਰੋਂ ਖੁਸ਼ੀ ਨਾਲ ਗੁਰੂ ਦੇ ਦੱਸੇ ਮਾਰਗ ਤੇ ਤੁਰਨ ਵਾਲੇ, ਦੂਸਰੇ ਉਹ ਨੇ ਜਿਹੜੇ ਤੁਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਅੰਦਰ ਨੀਅਤ ਹੈ ਤੁਰਨ ਦੀ, ਪਰ ਉਹਨਾਂ ਦੇ ਮਨ ਦਾ ਜਿਹੜਾ ਢਾਂਚਾ ਹੈ ਜ਼ਿੰਦਗੀ ਦਾ, ਜਿਹੜੀ ਬਨਾਵਟ ਹੈ ਉਹ ਇੰਨੀ ਖਰਾਬ ਹੈ ਕਿ ਮਨ ਤੁਰ ਨਹੀਂ ਸਕਦਾ। ਇਹ ਦੂਸਰੀ ਤਰ੍ਹਾਂ ਦੇ ਲੋਕ ਨੇ। ਤੀਸਰੀ ਤਰ੍ਹਾਂ ਦੇ ਜਿਹੜੇ ਧਰਮ ਦੇ ਮਾਰਗ ਤੇ ਤੁਰਨ ਵਾਲੇ ਜਗਿਆਸੂ ਨੇ, ਉਹਨਾਂ ਦੇ ਅੰਦਰ ਤੁਰਨ ਦੀ ਤਾਂਘ ਹੀ ਕੋਈ ਨਹੀਂ, ਅੰਦਰ ਇੱਛਾ ਹੀ ਨਹੀਂ, ਅੰਦਰ ਨੀਅਤ ਹੀ ਨਹੀਂ। ਕਿਸੇ ਕਾਰਨ ਕਰਕੇ ਕਿਸੇ ਮਜਬੂਰੀ ਕਰਕੇ ਉਹਨਾਂ ਨੇ ਕੱਪੜੇ ਤਾਂ ਪਾ ਲਏ, ਕੋਈ ਕਾਰਨ ਬਣ ਗਿਆ ਇਸ ਤਰ੍ਹਾਂ ਦਾ, ਪਰ ਅੰਦਰੋਂ ਕੋਈ ਵੀ ਅੰਦਰ ਚਾਓ ਨਹੀਂ, ਅੰਦਰ ਬਿਰਹਾ ਨਹੀਂ, ਅੰਦਰ ਪਿਆਰ ਨਹੀਂ ਗੁਰੂ ਵਾਸਤੇ। ਔਰ ਇਹਨਾਂ ਤਿੰਨਾਂ ਦੀ ਹੀ ਵਿਆਖਿਆ ਗੁਰਬਾਣੀ ਵਿੱਚ ਵਾਰ ਵਾਰ ਗੁਰੂ ਸਾਹਿਬ ਨੇ ਕੀਤੀ ਹੈ। ਇਹਨਾਂ ਨੂੰ ਫਿਰ ਸਮਝੀਏ, ਪਹਿਲੀ ਤਰ੍ਹਾਂ ਦੇ ਲੋਕ ਖੁਸ਼ੀ ਨਾਲ ਤੁਰਨ ਵਾਲੇ, ਅੰਦਰੋਂ ਬਾਹਰੋਂ ਕੁਰਬਾਨੀ ਕਰਨ ਲਈ ਤਿਆਰ ਨੇ, ਜਿਨ੍ਹਾਂ ਨੇ ਆਪਣਾ ਜੀਵਨ ਹੀ ਗੁਰੂ ਦੇ ਹੱਥ ਵਿੱਚ ਦੇ ਦਿੱਤਾ ਹੈ, ਉਹਨਾਂ ਦੇ ਆਪਣੇ ਮਨ ਦੀ ਕੋਈ ਮਰਜ਼ੀ ਉਹਨਾਂ ਨੂੰ ਸਤਾਉਂਦੀ ਹੀ ਨਹੀਂ, ਮਨ ਦੀ ਉਹ ਸੁਣਦੇ ਨਹੀਂ। ਇਹ ਤੇ ਸਭ ਤੋਂ ਆਲਾ ਦਰਜੇ ਦੇ ਨੇ, ਸਭ ਤੋਂ ਵੱਡੇ ਨੇ। ਫਿਰ ਦੂਜੀ ਤਰ੍ਹਾਂ ਦੇ ਜਿਹੜੇ ਲੋਕ ਨੇ, ਉਹਨਾਂ ਨੇ ਕਿਤੇ ਸਾਧ ਸੰਗਤ ਕੀਤੀ, ਗੁਰੂ ਦੀ ਗੱਲ ਸੁਣ ਲਈ, ਅੰਦਰ ਪਿਆਰ ਜਾਗ ਪਿਆ, ਇੱਕ ਪਾਸੇ ਗੁਰੂ ਦਾ ਪਿਆਰ ਹੈ ਤੇ ਦੂਜੇ ਪਾਸੇ ਮਨ ਦੀਆਂ ਪੁਰਾਣੀਆਂ ਆਦਤਾਂ ਨੇ, ਉਹ ਵਿੱਚ ਖੜੇ ਨੇ, ਉਹ ਬੜੇ ਸੰਘਰਸ਼ ਵਿੱਚ ਰਹਿੰਦੇ ਨੇ। ਉਹਨਾਂ ਬਾਰੇ ਫਿਰ ਗੁਰੂ ਸਾਹਿਬ ਨੇ ਬਾਣੀ ਵਿੱਚ ਕਈ ਸ਼ਬਦ ਉਚਾਰੇ ਨੇ, ਕਿਉਂਕਿ ਜਿਹੜਾ ਇਸ ਹਾਲਤ ਵਾਲਾ ਜਗਿਆਸੂ ਹੈ, ਜਿਹਦਾ ਮਨ ਚਾਹੁੰਦਾ ਗੁਰੂ ਦੇ ਮਾਰਗ ਤੇ ਤੁਰਾਂ, ਪਰ ਮਨ ਇਹ ਵੀ ਚਾਹੁੰਦਾ, ਮਨ ਵਿੱਚ ਤਾਕਤ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸੰਬੰਧ ਵਿੱਚ ਬਚਨ ਕੀਤੇ ਨੇ, ਉਹ ਕਹਿੰਦੇ ਤੁਰਨ ਨੂੰ ਚਿੱਤ ਤਾਂ ਕਰਦਾ, ਬਲ ਕੋਈ ਨਹੀਂ, ਕਿਉਂਕਿ ਇਸ ਮਾਰਗ ਤੇ ਤੁਰਨ ਵਾਸਤੇ ਦੁਨੀਆਂ ਦੇ ਸਾਰੇ ਕਾਰਜਾਂ ਨਾਲੋਂ ਜ਼ਿਆਦਾ ਬਲ ਚਾਹੀਦਾ। ਕੋਈ ਸੰਸਾਰ ਵਿੱਚ ਧਨ ਕਮਾਉਣਾ, ਬਲ ਉਹਦੇ ਵਾਸਤੇ ਵੀ ਚਾਹੀਦਾ, ਤਾਕਤ ਉਹਦੇ ਵਾਸਤੇ ਵੀ ਚਾਹੀਦੀ ਹੈ, ਪਰ ਨਾਮ ਜਪਣ ਵਾਸਤੇ, ਗੁਰੂ ਦੇ ਹੁਕਮ ਤੇ ਤੁਰਨ ਵਾਸਤੇ ਬੰਦੇ ਨੂੰ ਬੜੀ ਸ਼ਕਤੀ ਦੀ ਲੋੜ ਹੈ, ਬੜੀ ਤਾਕਤ ਦੀ ਲੋੜ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਐਸੇ ਜਗਿਆਸੂ ਦੇ ਜੀਵਨ ਦੀ ਇੱਕ ਅਰਦਾਸ ਕਰਦੇ ਨੇ ਸਲੋਕਾਂ ਦੇ ਵਿੱਚ। ਜਦੋਂ ਤੁਸੀਂ ਸਲੋਕ ਪੜੋਗੇ ਤੇ ਪਿੱਛੇ ਦੋਹਰਾ ਆਉਂਦਾ, ਉਹਦੇ ਵਿੱਚ ਬਚਨ ਆਉਂਦੇ ਕਿ ਅੰਦਰ ਬਲ ਹੈ ਨਹੀਂ ਤੇ ਇਸ ਰਾਹ ਤੇ ਤੁਰਨੇ ਆ, ਬੰਧਨ ਪਏ ਹੋਏ ਨੇ, ਪੈਰ ਅੱਗੇ ਨਹੀਂ ਵੱਧਦੇ, ਪੈਰਾਂ ਨੂੰ ਬੰਧਨ ਨੇ, ਹੱਥਾਂ ਨੂੰ ਬੰਧਨ ਨੇ, ਸਰੀਰ ਬੱਝਿਆ ਪਿਆ, ਮਨ ਬੱਝਿਆ ਹੋਇਆ। ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਉਪਾਵ ਕੋਈ ਨਹੀਂ ਚੱਲਦਾ। ਇਹ ਦਸ਼ਾ ਹੁੰਦੀ ਹੈ ਜਦੋਂ ਬੰਦਾ ਕਰਨਾ ਚਾਹੁੰਦਾ ਉਹਦੇ ਤੋਂ ਹੁੰਦਾ ਨਹੀਂ, ਉਹਨੂੰ ਇਹ ਦਸ਼ਾ ਵਿੱਚ ਬਿਆਨ ਕੀਤਾ ਗਿਆ। ਬਲ ਛੁੱਟ ਕੇ ਉਹ ਤੁਰਨਾ ਚਾਹੁੰਦਾ, ਤੁਰਿਆ ਨਹੀਂ ਜਾਂਦਾ, ਸ਼ਕਤੀ ਹੈ ਕੋਈ ਨਹੀਂ। ਬਲ ਛੁੱਟ ਕੇ ਉਹ ਬੰਧਨ ਪਰੇ, ਬੰਧਨ ਕਾਹਦੇ ਪਏ ਨੇ, ਪੁਰਾਣੇ ਕਰਮ ਜਿਹੜੇ ਨੇ ਉਹ ਪਿਛਾ ਨੂੰ ਖਿੱਚਦੇ ਨੇ, ਬੰਦਾ ਅੱਗੇ ਜਾਂਦਾ ਹੈ ਉਹ ਪਿਛਾ ਨੂੰ ਧੋ ਲੈਂਦੇ ਨੇ। ਇਸੇ ਨੂੰ ਗੁਰਬਾਣੀ ਵਿੱਚ ਕਿਹਾ ਹਜ਼ੂਰ ਨੇ, ਕਬ ਹੂੰ ਜੀਅੜਾ ਊਬ ਚੜਤ ਹੈ, ਕਬ ਹੂੰ ਜਾਏ ਪਿਆਲੇ। ਕਦੀ ਬੜਾ ਉੱਚਾ ਚਲਾ ਜਾਂਦਾ, ਕਦੀ ਉਹ ਕਰਮਾਂ ਦੀ ਧੂੜ ਦੱਬੀ ਜਾਂਦੀ ਹੈ ਜਿਹੜੇ ਪੁਰਾਣੇ ਅੰਦਰ ਪਏ ਹੋਏ ਨੇ, ਤੇ ਗੁਰੂ ਦਾ ਵਿਸ਼ਵਾਸ, ਗੁਰੂ ਦਾ ਪਿਆਰ, ਸ਼ਰਧਾ ਅੰਦਰ ਜਾਗ ਪੈਂਦੀ ਹੈ ਤੇ ਮਨ ਉਡਾਗ ਪੈਂਦਾ। ਕਬ ਹੂੰ ਜੀੜਾ ਊਬ ਚੜਤ, ਊਬ ਦਾ ਮਤਲਬ ਉੱਚਾ ਚਲਾ ਜਾਂਦਾ। ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਇਹ ਮਨ ਦੀ ਹਾਲਤ ਹੈ, ਤਾਂ ਬੰਧਨ ਬੜੇ ਨੇ ਇਸ ਰਾਹ ਦੇ ਉੱਤੇ। ਬਲ ਛੁੱਟ ਕੇ ਉਹ ਬੰਧਨ ਪਰੇ, ਤੇ ਹਜ਼ੂਰ ਨੇ ਬਚਨ ਕਿਹਾ, ਕਹਿੰਦੇ ਕਛੂ ਨਾ ਹੋਤ ਉਪਾਏ। ਹਾਂ, ਤੁਸੀਂ ਇੱਕ ਸ਼ਬਦ ਬੜਾ ਸੁਣਦੇ ਹੋ ਨਾ, ਕਿਤੇ ਜਾਓ ਕਿਸੇ ਸੱਜਣ ਕੋਲ, ਕੰਮ ਨਹੀਂ ਚੱਲਦਾ, ਕਹਿੰਦੇ ਉਪਾਵ ਕਰਾ ਲੈ। ਕਿੰਨੇ ਵਾਲਾ ਕਰਾਉਣਾ, 101 ਵਾਲਾ ਕਿ 1100 ਵਾਲਾ ਕਿ 3100 ਵਾਲਾ, ਉਪਾਵ ਨੇ, ਪੈਸੇ ਲੈ ਕੇ ਕਰਦੇ। ਇਹ ਉਹ ਸ਼ਬਦ ਹੈ। ਹਜ਼ੂਰ ਨੇ ਕਿਹਾ ਕੋਈ ਉਪਾਵ ਨਹੀਂ ਚੱਲ ਰਿਹਾ, ਬੜੇ ਕਿਰਾਏ ਨੇ, ਬੜੇ ਉਪਾਵ ਕੀਤੇ। ਤੇ ਧਾਰਮਿਕ ਜਗਤ ਦੇ ਉਪਾਵ ਤਾਂ ਇਹ ਨੇ ਨਾ, ਬਾਣੀ ਪੜ੍ਹਨੀ, ਸੇਵਾ ਕਰਨੀ, ਨਾਮ ਜਪਣਾ, ਗੁਰੂ ਦੇ ਹੁਕਮ ਤੇ ਤੁਰਨਾ, ਦਾਨ ਕਰਨਾ, ਇਹ ਕਰਮ ਨੇ। ਕਹਿੰਦੇ ਇਹ ਉਪਾਵ ਕੀਤੇ ਨੇ, ਪਰ ਇਹ ਉਪਾਵ ਵੀ ਕੰਮ ਨਹੀਂ ਦਿੰਦੇ ਦਿਸਦੇ। ਕਰੀ ਜਾਣਾ, ਗੁਰੂ ਦਾ ਹੁਕਮ ਹੈ, कछु न होत उपाय उपाय कहो नानक अब ओट हर। ओट का अर्थ है सहारा, जिमें बुजुर्गों तो बैठा नहीं जाता तो उन्हें कंध का ढो सहारा लिया, इनू कहते ओट लेनी, सहारा ले लेना। बैठन की शक्ति नहीं, तुरन की शक्ति नहीं। ते एक गल चेते रखना, ओट ओ लेंदा है जिन्हें अपना सारा जोर ला लिया होवे, जिन्हें अपनी सारी ताकत ला ली होवे। अरदास करदा ही होवे जिहड़ा हार गया होवे, अरदास निकलदी उहदे मन विचों है, दूसरा अरदास कर ही नहीं सकता। तुसीं एक शब्द पढ़ोगे गुरु अर्जन देव जी का, जिहदे विच सच्चे पातशाह कहिंदे हर जीओ निमाणिया तू माण, जिहदे कोल पहले ही माण है उहदा रब किवें माण रखे, उहदे कहिंदा मैं कर लवांगा। हर जीओ निमाणिया तू मान नचीजिया चीज करे मेरा गोबिंद, तेरी कुदरत को कुर्बान। वो उन्हां नू चीज बनाउंदा जिहड़े ना चीज बन जाण दुनिया की नजर विच। इहदे इह रहाउ दी तुक है, इहदे नाल फिर शब्द मिलवे उचारे और बचन कीते गई बहोड़ बंदी छोड़ निरंकार दुखदारी। अकाल पुरख वाहिगुरु गई बहोड़ का अर्थ है जे कोई उहदा सहारा लै लवे उहदे जीवन की गई हुई सारी शक्ति रब वापस मोड़ दिंदा। इहदे अर्थ ने गई बहोड़ का मतलब है मोड़ देना, गई का अर्थ है जो चला गया। यह शब्द दसदा है कि तू अपने रब का सहारा लै लै, जे तेरे जीवन विचों तंदुरुस्ती चली गई है रब तेनू वापस मोड़ देगा, जे धन चला गया वह भी वापस मोड़ देगा, ते एक चीज सारियां तो महंगी चली गई वह रब की याद वह भी तेनू वापस दे देगा। गई बहोड़ गई हुई चीज नू वापस दे देंदा है। दूसरा काम की करदा है साहब कहिंदे बंदी छोड़, जेडे बंधन पए ने ना मन नू अगे नहीं तुरदा, इन्हां नू कटदा है वढदा है तोड़ी तुरिया जांदा है, बंधन खुलदे ने। बंदी छोड़ निरंकार दुखदारी, दुखां दा दारू भी उहदे कोल है, पर इह किन्नां वास्ते तिन्ने चीजां वापरनगियां। हजूर ने अगे बचन किते कहन लगे ए उना वास्ते वापरन गिया जिन्ना ने अंदरों मन लिया, जिन्नू साहब कहिंदे कर्म ना जाना धर्म ना जाना। दोवें चीजां दा मैनू कोई पता नहीं, ना कर्म करने आउंदे ने और धर्म दी समझ नहीं आउंदी। जे समझ आ जांदी ए ते कीता नहीं जांदा, समझ भी है हुंदा नहीं, विकार बड़े प्रबल ने। मुड़ मुड़ के उही करी जाना जिन्हां तो गुरु ने वरजिया है, फिर उही होई जांदा है, कर नहीं सकदा उस। इस तरह दे व्यक्ति दी अरदास सुनी जांदी जिहड़ा कहिंदा भी ना कर्म जानदा ना धर्म जानदा, कुछ नहीं आउंदा। और लोभ दिन रात अंदरों ठाठा मारदा है, लोभ जिहड़ा अंदर रूप धारण के बैठा होया, कर्म कोई नहीं आउंदा। और गुरु अर्जन देव सच्चे पातशाह जी ने एक बचन किया, वह कहिंदे ने गुरु नानक किस बंदे दी बांह फड़दे ने, रब किदे ते रहमत करदा, किदे उते कृपा हुंदी है। उत्थे तीन चीजां गिण दित्तियां, ज्ञान, दूसरा ध्यान ते तीसरे धार्मिक कर्म ते चौथी अंदर दी फीलिंग खबर सार जिहनूं कहिंदे। पर जे किते ऐसा बंदा जिहदे कोल कर्म नहीं ज्ञान नहीं ते धर्म नहीं, ओह जे गुरु दी शरण विच आ जाए ते उहदे सारी शक्ति उहनूं मिल सकदी। कल भी इह विशा चलिया सी कि कर्म बड़े ने बंदे दे, जे ते गुरु नाल जुड़ गया ते करत ना लागी बार कोई देर नहीं लगदी, ते जे आप लगा रहा ते भावें कई जन्म लग जाण कट नहीं सकदा। इस करके गुरु की विशेषता है, गुरु नाल मिलके चलना चाहिए, अपने आप नहीं। सिख का अर्थ ही है वे जिहड़ा कम करता है पर अपने आप ते ज्यादा भरोसा नहीं करता, गुरु ते भरोसा ज्यादा करता है, वह अपने आप ते भरोसा घट करता है। तां ये भी बचन आप जी ने सुनिया कि ज्ञान ध्यान किछ कर्म ना जाना। गुरु अर्जन देव सचे पातशाह जी ने किन्ने कम किए संसार विच, कोई सौरस नहीं सन, कोई उन्हां कोल बहुते माया दे तरीके नहीं सन, विरोधी बड़े सन, सरकार सिर ते विरोध नाल भरी कोई खड़ी हुई सी, ये सारे लोग सन। उन्हां नूं किसे पुछ लिया भई तुहाडी किवें इस संसार दे विच रब ने इज्जत रखी है कलयुग दे विच, इत्थे तां उन्हां दी भी इज्जत नहीं रही जिन्हां कोल माया भी है, उन्हां दी भी इज्जत नहीं बची। ते साहब ने फिर बचन किया, किसी ने कहा सी तुहाडे कोल ज्ञान जो बड़ा है, गुरु ग्रंथ साहब जी की बाणी उच्चारण कर दे। किसी ने कहा तुहाडे कोल ध्यान बड़ा है, सारी सारी रात बैठ सकते हो, है भी सी, तुसी कर्म बड़े चंगे कर दे हो, लोकां दा भला करी जांदे हो। किसी ने कह दिता तुहाडे अंदर ए प्रतीति फीलिंग बड़ी जिहनू सार कहिंदे ने, सतगुरु ने चौवां नूं रद्द कर दिता, कहन लगे संसार दे लोगो मैं इन्हां चौवां दा सहारा नहीं लैंदा, मैनू ते सहारा अपने गुरु दा है। बचन कीते ज्ञान ध्यान किछ कर्म ना जाना, सार ना जाना तेरी, सब ते वड्डा सतगुरु नानक जिन कल राखी मेरी, गुरु ने रख ले। तां सिखी दे विच वादा की है, फर्क की है दूसरे जेड़े उपाव ने, सिद्ध ने, 84 आसन ने, जुगतियां ने, उगतियां ने, समाधियां ने, बड़ा कुछ है, मेडिटेशन है। एक सज्जन मैनू सवेरे कह रहा सी बाद विच कथा तो, कि मैनू कोई कहिंदा भी मेडिटेशन भी उही है ते नाम जपना भी इको। मैं क्या नहीं, दोवें इको। मेडिटेशन समाधि लाउण वाला अपने आप ते निर्भर है, नाम जपण वाला गुरु ते निर्भर है। बड़ा फर्क पै गया। समाधि लाउण वाला आप इकला है, सिर्फ उहदी अपनी ही शक्ति है, ते जिहड़ा नाम नाल जुड़िया है उन्हें अपने जीवन दियां तारां उस समुंदर नाल जोड़ दित्तियां। जिन्नी शक्ति गुरु नानक दी उन्नी शक्ति सिख दी बन जांदी है, इन्ना वड्डा हो जांदा है। यह महानता सिखी विच, इसलिए कल्ले ना करना कुछ सिखी विच, इकल्ले कुछ ना करना, ना पाठ ना सेवा ना कुछ होर, जे इकल्ले कीते ते कामयाबी नहीं होवेगी, तां ही नहीं हो रही कामयाबी साडे जीवन विच। ना कामयाबी का कारण यह है कि असी आप खुद कल्ले कर रहे हैं। और जिन्हों कहा सी ना गुरु साहब ने मेहनत कर, उस मेहनत दे अर्थ सन भी अपनी जिंदगी दियां तारां, अपनी जिंदगी दे कनैक्शन गुरु ग्रंथ साहब जी नाल जोड़ दे, शक्ति सारी उत्थों मिल जानी है। ये तां सीधी जी मुहारत है ना। आपां छोटी जी एक सधारण उदाहरण लैने, एक परिवार है, गुरु ते सिख दी गल मैं तुहाडे नाल सांझी कर रहा, सिखी है की सिखी कल्ली कमाइयां दा ही विशा है जां समर्पण दा विशा है, सौंपना है। तां एक छोटी जी उदाहरण गुरु ग्रंथ साहिब विच भी आई है। साहिब ने एक उस बच्ची दा उदाहरण दिता है जिहड़ी गुरु ग्रंथ साहिब दे अगे बैठ के अपने पति दा पल्ला फड़ लैंदी है। आम तौर ते ए शब्द जिहड़ा है शादी दे वक्त, लावां दे वक्त पढ़िया जांदा है कि सबे साक कुड़ावे थीए तो पल्ले तेंडे लागी, पल्ले लग जाना। तुसी ध्यान दे के वेखो कि एक परिवार दे विच एक व्यक्ति धन कमाउंदा है, उहने जायदाद बनाई, जमीन बनाई, अगों उहदा बच्चा है ते उहदी शादी करन गया है, वह सारा धन उहदा ही है, उहने कमाया 100 किला जमीन बना ली, कई कुछ खरीद लिया, मालक बहुत वड्डा हो गया, ते जिहड़ी बच्ची नूं व्याहुण वास्ते गया है उहदा उहदे विच कोई हिस्सा नहीं सी उस जायदाद दे अंदर। पर जदों उहने गुरु ग्रंथ साहिब दे अगे उस बच्चे दा, उस पति दा पल्ला फड़िया, ते पल्ला फड़दिआं सार जिन्नी जायदाद उहदे पति दी सी उन्नी उस बच्ची दी हो गई, उहदे नाम ही उहनी लग गई, उह भी मालक बन गए। उहनूं करना कुछ नहीं पिया, उहनूं कुछ नहीं करना पिया, पर उहने एक काम जरूर कीता जिहड़ा बड़ा वड्डा सी, उह काम बहुत वड्डा, उह है पल्ला फड़ना। ਸਿੱਖੀ ਦੀ ਜਿਹੜੀ ਘਾਲਣਾ ਦੀ ਗੱਲ ਚੱਲਦੀ ਹੈ ਨਾ, ਉਹ ਸਮਝ ਲੈਣੀ ਚਾਹੀਦੀ ਸਿੱਖੀ ਹੈ ਕਿ ਸਿੱਖੀ ਦੀ ਘਾਲਣਾ ਦਾ ਮਤਲਬ ਗੁਰੂ ਦਾ ਪੱਲਾ ਫੜਨਾ, ਬਸ ਹੋਰ ਕੁਝ ਨਹੀਂ। ਪੱਲਾ ਫੜਨ ਵਾਸਤੇ ਜਪੋ, ਚੰਗੀ ਗੱਲ ਹੈ, ਪੱਲਾ ਫੜਨ ਦੀ ਜਾਚ ਆ ਜਾਏ, ਵਿਸ਼ਵਾਸ, ਸ਼ਰਧਾ, ਭਰੋਸਾ, ਤੇ ਜੇ ਪੱਲਾ ਨਹੀਂ ਫੜਿਆ ਫਿਰ ਉਹ ਸਿੱਖ ਨਹੀਂ ਹੈ। ਤਾਂ ਹੀ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਅਸੀਂ ਨਹੀਂ ਤੁਰ ਸਕਦੇ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ, ਆਪਣੇ ਪੱਲੇ ਨਾਲ ਜੋੜ ਕੇ ਤੋਰ ਸਕਦਾ, ਸਹਾਰਾ ਦੇ ਸਕਦਾ। ਤਾਂ ਇਹ ਜਿਹੜੇ ਮਹਾਂਵਾਕ ਨੇ ਸਿੱਧ ਕਰਦੇ ਨੇ, ਸਿੱਖੀ ਦੀ ਵਿਆਖਿਆ ਕਰ ਰਹੇ ਨੇ। ਸਿੱਖੀ ਨੂੰ ਕਮਾਉਣਾ ਸਿੱਖ ਦੀ ਨਿੱਜੀ ਘਾਲਣਾ ਨਹੀਂ, ਸਿੱਖੀ ਦੀ ਕਮਾਈ ਹੈ ਆਪਣਾ ਆਪਾ ਗੁਰੂ ਦੇ ਹੱਥਾਂ ਵਿੱਚ ਦੇ ਦੇਣਾ, ਜਿੱਧਰ ਤੂੰ ਲੈ ਕੇ ਜਾਣਾ ਲੈ ਕੇ ਚਲਾ ਜਾ। ਸਿੱਖ ਨੂੰ ਕੀ ਜ਼ਰੂਰਤ ਹੈ ਆਪਣਾ ਫਿਕਰ ਕਰਨ ਦੀ, ਹੁਣ ਗੁਰੂ ਨੂੰ ਫਿਕਰ। ਤਾਂ ਜਿਹੜਾ ਬਚਨ ਸਾਂਝਾ ਕਰ ਰਿਹਾ ਸੀ ਸਾਹਿਬ, ਕਹਿੰਦੇ ਨੇ ਜਿਹੜੇ ਨਿਮਾਣੇ ਹੋ ਗਏ ਉਹਨਾਂ ਦੇ ਸੰਬੰਧ ਵਿੱਚ ਇਹ ਬਚਨ ਕੀਤੇ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਤੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨਾਮ ਪਰਿਓ ਭਗਤ ਗੋਬਿੰਦ ਕਾ, ਨਾਮ ਪੈ ਗਿਆ ਗੁਰੂ ਨੂੰ, ਹੁਣ ਲਾਜ ਆਉਂਦੀ ਹੈ। ਮੇਰਾ ਸਿੱਖ ਲੋਕ ਕਹਿੰਦੇ ਨੇ ਹੈ ਤਾਂ ਇਹਦੇ ਵਿੱਚ ਕੁਝ ਨਹੀਂ, ਅੰਦਰੋਂ ਤੇ ਬਿਲਕੁਲ ਥੁੱਤ ਹੈ, ਅੰਦਰ ਤੇ ਬਿਲਕੁਲ ਖਾਲੀ ਹੈ, ਪਰ ਮੇਰੇ ਚਰਨਾਂ ਤੇ ਆ ਕੇ ਡਿੱਗ ਪਿਆ, ਹੁਣ ਇਹਦਾ ਕੰਮ ਕਰਨਾ ਹੀ ਪੈਣਾ ਹੈ। ਇਹਨੂੰ ਕਹਿੰਦੇ ਨੇ ਗੁਰੂ ਨਾਲ ਸੰਬੰਧ ਅੰਤਰੀਵ ਤੌਰ ਤੇ ਪੈਦਾ ਹੋ ਜਾਣਾ। ਨਾਮ ਪਰਿਓ, ਲੋਕ ਕਹਿਣ ਲੱਗ ਪਏ ਸਿੱਖ ਹੈ, ਲੋਕਾਂ ਨੇ ਕਿਹਾ ਬੜਾ ਧਾਰਮਿਕ ਹੈ, ਲੋਕਾਂ ਨੇ ਕਿਹਾ ਬੜਾ ਜਪੀ ਤਪੀ ਹੈ, ਬੜਾ ਸਿਆਣਾ ਹੈ, ਅੰਦਰ ਹੈ ਨਹੀਂ ਸੀ ਕੁਝ। ਤਾਂ ਫਿਰ ਬੇਨਤੀ ਕੀਤੀ ਕਿ ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਹੁਣ ਤੁਹਾਡੀ ਜ਼ਿੰਮੇਵਾਰੀ ਹੋ ਗਈ, ਹੁਣ ਤੁਸੀਂ ਕਰੋ, ਕੰਮ ਹੀ ਤੁਹਾਡਾ ਹੋ ਗਿਆ, ਮੈਂ ਕਰਨਾ ਹੀ ਨਹੀਂ। ਤਾਂ ਸਿੱਖੀ ਦਾ ਮਤਲਬ ਹੈ ਗੁਰੂ ਦੇ ਹੱਥ ਵਿੱਚ ਜੀਵਨ ਦੇ ਦੇਣਾ। ਇੱਕ ਮੈਂ ਸ਼ਬਦ ਹੋਰ ਸਾਂਝਾ ਕਰ ਦਿਆਂ, ਭਗਤ ਜੀ ਨੇ ਬੜੀ ਪਿਆਰੀ ਉਦਾਹਰਨ ਦਿੱਤੀ ਹੈ, ਔਰ ਉਸ ਇਲਾਕੇ ਦੀ ਜਿੱਥੇ ਉਹ ਰਹਿੰਦੇ ਸਨ, ਕਿਉਂਕਿ ਅੱਜ ਦਾ ਸ਼ਲੋਕ ਹੈ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ। ਛੇਤੀ ਦਾ ਅਰਥ ਹੈ ਗੁਰੂ ਦੇ ਨਾਲ ਖੁਸ਼ੀ ਨਾਲ ਤੁਰਨਾ ਚਾਹੀਦਾ ਅੰਦਰੋਂ। ਭਗਤ ਜੀ ਇੱਕ ਬਚਨ ਕਹਿੰਦੇ ਇੱਕ ਦਿਨ ਮੈਂ ਵੇਖਿਆ ਤੇ ਮੈਨੂੰ ਜੁਗਤ ਲੱਭ ਗਈ, ਕਿਵੇਂ ਜੁੜਨਾ ਰੱਬ ਦੇ ਨਾਲ। ਉਹਨਾਂ ਨੇ ਉਦਾਹਰਨ ਦਿੱਤੀ ਹੈ ਔਰ ਸ਼ਬਦ ਵੀ ਆਉਂਦਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਉਸ ਬੋਲੀ ਵਿੱਚ ਬਾਪ ਕਹਿੰਦੇ ਨੇ ਪਿਤਾ ਨੂੰ। ਔਰ ਅੱਗੇ ਬਚਨ ਕੀਤਾ, ਮੈਂ ਅਜਾਣ ਜਨ ਤਰਬੇ ਨਾ ਜਾਣੂ, ਮੈਨੂੰ ਤਰਨ ਦੀ ਜਾਚ ਨਹੀਂ, ਮੋਕੋ ਬਾਂਹ ਦੇ ਬੀਠਲਾ। ਇਹ ਉਦਾਹਰਨ ਕਿੱਥੋਂ ਲਈ ਹੈ? ਤੁਸੀਂ ਜਾਣਦੇ ਹੋ ਨਦੀਆਂ ਦੇ ਉੱਤੇ ਪੁਲ ਤਾਂ ਹੁਣੇ ਬਣੇ ਨੇ 100-200 ਸਾਲ ਦੇ, ਪਹਿਲਾਂ ਪੁਲ ਨਹੀਂ ਸਨ। ਤਾਂ ਭਗਤ ਜੀ ਨੇ ਵਾਕਈ ਇੱਕ ਪਿਤਾ ਨੂੰ ਵੇਖਿਆ, ਉਹ ਨਦੀ ਪਾਰ ਕਰਨ ਲੱਗਾ ਸੀ, ਦੂਸਰੇ ਪਿੰਡ ਜਾਣਾ ਚਾਹੁੰਦਾ ਨਦੀ ਤੋਂ ਪਾਰ, ਪੁਲ ਹੈ ਨਹੀਂ, ਬੇੜੀ ਵੀ ਹੈ ਨਹੀਂ, ਨਦੀ ਦਾ ਪਾਣੀ ਇੰਨਾ ਵੀ ਪਿਤਾ ਨਹੀਂ ਡੁੱਬਦਾ, ਪੁੱਤਰ ਛੋਟਾ ਉਹ ਡੁੱਬ ਜਾਏਗਾ, ਪਿਤਾ ਨਹੀਂ ਡੁੱਬਦਾ, ਲੰਘਣਾ ਦੋਵਾਂ ਨੇ ਇਕੱਠਾ। ਤੇ ਉਹ ਆਪਣੇ ਬੱਚੇ ਨੂੰ ਕਹਿੰਦਾ, ਪੁੱਤਰਾ ਇੱਕ ਕੰਮ ਕਰੀ, ਤੈਨੂੰ ਮੈਂ ਡੁੱਬਣ ਨਹੀਂ ਦਿਆਂਗਾ, ਤੂੰ ਮੇਰੇ ਮੋਢੇ ਤੇ ਬਹਿ ਜਾ ਤੇ ਮੇਰੇ ਸਿਰ ਨੂੰ ਹੱਥ ਪਾ ਲੈ, ਗਲਵਕੜੀ ਪਾ ਲੈ ਘੁੱਟ ਕੇ, ਗਲਵਕੜੀ ਨਾ ਛੱਡੀ, ਪਾਣੀ ਬੜਾ ਤੇਜ਼ ਏ। ਤੇ ਉਹਨੇ ਕਿਹਾ, ਮੈਂ ਅਜਾਣ ਜਨ ਤਰਬੇ ਨਾ ਜਾਣੂ, ਮੈਨੂੰ ਤੇ ਤਰਨ ਦੀ ਜਾਚ ਨਹੀਂ। ਤੇ ਪਿਤਾ ਨੇ ਕਿਹਾ, ਤੈਨੂੰ ਤਰਨ ਨਹੀਂ, ਤਰਨ ਦੀ ਜਾਚ ਨਹੀਂ ਤੇ ਤੈਨੂੰ ਕਾਹਦੀ ਪਰਵਾਹ ਹੈ, ਮੈਨੂੰ ਜੋ ਤਰਨਾ ਆਉਂਦਾ ਹੈ, ਮੈਨੂੰ ਤਰਨ ਦੀ ਜਾਚ ਹੈ, ਫਿਰ ਮੈਂ ਕੀ ਕੰਮ ਕਰਾਂ। ਕਹਿਣ ਲੱਗੇ, ਤੂੰ ਤਰਨਾ ਨਹੀਂ, ਇਹ ਗਲਤੀ ਨਾ ਕਰੀ ਕਿਤੇ ਤਰਨ ਵਾਸਤੇ ਉਤਰ ਜਾਏ, ਇਹ ਤੇਰੀ ਗਲਤੀ ਹੋਵੇਗੀ, ਡੁੱਬ ਜਾਏਗਾ, ਤੇਰਾ ਕੰਮ ਸਿਰਫ ਇੰਨਾ ਤੂੰ ਮੈਨੂੰ ਫੜੀ ਰੱਖਣਾ ਹੈ, तू मैनु छड़ना नहीं, बाकी काम मेरा है। जे तू ए गलती कर ली मेनू छड़ दिता ते तरन लग प्यो फिर मेरी जिम्मेवारी नहीं, डुब जाएगा। कहिंदे ओ मोढ़े ते बह गया, पिता ने तुरना शुरू कर दिता, उते लंबा सी निकल गया। पुत्र ने हथ पा के रखिया। उदाहरण बड़ी कमाल दी है। भगत जी कहिंदे ने ओ सिखा गुरु दे चरण घुट के फड़ लै, छड़ी ना, तरन दा यतन ना करे। तू नहीं तर सकना, कौन तरेगा? इथों बड़िया वड्डिया लहरां ने। है कोई बंदा जिहड़ा कवे मैं तरांगा इस संसार विचों? नहीं तरिया जा सकता। तां आप तरन दा यतन करना सिखी नहीं, ध्यान देना। फिर सिखी दी मेहनत किनू कहिंदे ने? ओह की है जिहनू कहिंदे गए मशक्कत काल? ओह की चीज है जिहनू कहिंदे ने घालना कर, जिन्हों कहते यतन कर? वो चीज है कि गुरु के चरण नहीं छड़ने, गुरु नू फड़ी रखना, चरण नहीं त्यागने, तरन का यतन नहीं करना। जे आप तरन का यतन किया तो सतगुरु ने कहा अजे है ये वो गल कि मैं कुछ कर लवांगा, जा अजे वेख होर, अजे होर डुब लै फिर तेनू चुकांगा। तो डिगण वालिया नू चुकदा है। जदों बंदा बिल्कुल कर करके थक जांदा है, डिग पैंदा है, हार जांदा है, टुट जांदा है, फिर सतगुरु कोल आउंदा है ते गोद विच चुक लैंदे ने, फिर तार देंदे ने। आपने कोई तरिया? तुसी श्लोक वारा ते वधीक पढ़ोगे जिहदे विच बचन आउंदे ने। हजूर कहिंदे ने कि नहीं कोई तर सकिया जिन्ना चिर वह तरन वालियां दी संगत नहीं करदा। उन्हों सहायता चाहिदी है, उहदे नाल कोई होना चाहिदा। तां बचन कीते संसार समुंदे तार गोबिंदे, तार लै बाप बीठला, मैं अजान जन तरबे ना जानो, मोको बांह दे बाप बीठला, मैनू अपनी बांह ते बिठा लै, मैनू फड़ के पार लंघा दे। आप नहीं तरना, बांह नहीं छड़नी, कम है सिखी दा बांह ना छड़नी। तां जिहड़े मैं तीन तरह के विषय वल मुड़न का यतन करा, तीन तरह के धार्मिक लोगों का वर्णन कर रहा सी, उदे विच दूजी तरह के लोगों का वर्णन थोड़ा जा आपां कीता है कि जेड़े चाहते ने जो कुछ गुरु ने कहा है तो ठीक, कमाउन लगते ने, कमाया नहीं जाता, मन विच ताकत नहीं। ते शलोक वरत रहा सी गुरु तेग बहादुर साहब जी का कि बल छुटक्यो बंधन परे, कछु ना होत उपाय, कहो नानक अब ओट हर। इस ओट तो आप अगे चले गए। जे आप जी स्रोते बन जाओ तो इन्ह सारिया बरीकिया 10-15 दिन समझ जाओगे भी कितों निकले सी, हुण जोड़ कितने पाना है। वापस ओट तो अगे चले गए, कहो नानक अब ओट हर। पर जानवर कितने विशेष सी, भावें कि कहा गया है कि मनुखा देही तो बिना कोई शरीर सिमरन नहीं कर सकता, पर किते किते कुदरत अपने नियम नू आप तोड़दी। ध्यान देना, बड़ा घट करोड़ां दे विचों एक थां ते तां उत्थे तोड़ दिता। यह हाथी जिहड़ा इन्हें रब नू चेते कीता, याद कर लिया, क्यों कीता? बड़े डूंघे कारण हो सकते ने। ध्यान दिओ, कुछ जानवर ऐसे ने जिहड़े बड़े जल्दी दे मनुख जोन विचों जानवर बने ने, बड़ी जल्दी दे उन्हां विच प्राणियां लियां पईयां हुंदियां ने जपण दियां, किते गुरुद्वारे गए होणगे, किते सुणिया होवेगा कि इस तरह पुकारीदा है। ते कई जानवरां दे अंदर भी बड़ी विशेषता है, ते कई बंदियां दे शरीर दे विच इन्नी विशेषता नहीं रब नूं चेते कर लैण। क्यों? किसे एक्सीडेंटली शरीर ते मिल गया बंदे दा, पर अजे दूजा तीजा जन्म पिछे किते गधे दा सी, किते होर जन्म सी पशुआं दा, इस करके उहनां विच सुरत नहीं जागदी। शरीर बंदे दा है। मैं एक उदाहरण भी दे दिया कि गुरु कलगीधर पातशाह जी आनंदपुर साहब तो बाहर निकलते ने, नाल सिख भी ने, घोड़िया ते सवार ने, ते जांदियां जांदियां जिहड़ा घोड़ा सी गुरु कलगीधर पातशाह दा रुक जांदा, तुरदा नहीं। सतगुरां ने लगाम खिची, अड्डियां लाईयां, हैरान हो गए तुरदा क्यों नहीं। भाई दया सिंह जी ने कोड़ा कढ़ लिया, मारन लगे भी अगे तोरने, कई बारी घोड़े अड़ जांदे ने। सतगुरां ने कहा नहीं भाई दया सिंह इनू कोड़ा नहीं मारना, यह अड़ियल घोड़ा नहीं, इहदे पिछे कोई कारण होवेगा, जां देख के आओ अगे कोई खतरा तो नहीं, क्योंकि यह जिहड़ी जात है यह जिहड़ा पशु है सारिया पशुआं तो सियाणा मन्निया गया है। घोड़ा जिहड़ा है रात दे हनेरे विच भी यह एक किलोमीटर तक वेख लैंदा है कि जिहड़ा मेरे उत्ते सवार बैठा इहनू कोई मारन वास्ते लुकिया तो नहीं होया रस्ते विच, इन्नी इहदे विच समझ है। तां सतगुरां ने कहा अगे कोई खतरा है। भाई दया सिंह जी गए उन्हां वेख्या किसी जिमीदार ने तंबाकू बीजे होया सी, तंबाकू का खेत है, आके खबर दिती महाराज कोई खतरा नहीं, बस तंबाकू का खेत है, कोई खतरा नहीं, कोई दुश्मन नहीं। हजूर ने कहा कोई खतरा नहीं, जिन्ना एदे तो खतरा सिख नूं इन्ना ते होर किसे दुश्मन तो खतरा ही नहीं है, जिन्ना एदे तो डर है। ये दल विडार ठीक ही खड़ा हो गया, घोड़े का नाम सी दल विडार, बड़े प्यार नाल नाम रखिया सी, इहदा नाम सी दल विडार, जिहदे अर्थ ने जदों इहदे उत्ते असवार हो के कलगीधर पातशाह मदाने जंग विच आउंदे सन अपने वर्गे ते उहदे पैरां दी आवाज नाल ही डिग पैंदे सन, इन्नी उहदी दहश सी, पैर जदों वजदे सन धरती जिहड़ी कंबदी सी। कहण लगे फिर ते बड़ा वड्डा खतरा है, राह बदलना पिया, तां की है वाकई वह घोड़ा गुरु की संगत करके भावे जामा पशु दा है सुरत किते अंदर जाग पई है। यह विशा बड़ा लंबा है कि पशुओं विच भी मन हुंदा है, जागदा नहीं। तां उस थां ते सतगुरां ने बचन किते और हुण फिर उन्हां लोकां नूं अपने जीवन दे विच झाती पा लेनी चाहीदी है। सिख तां बणदे आ गुरु गोबिंद सिंह दे, जांदे हां हजूर साहब लै के आउणी सी खुशी गुरु दी, खरीद लियांदा पोस्त, खरीद लियांदी भुक्की, सिक्खी नाल की सांझ है। और ए चीजां ते गुरु दा घोड़ा दे विचों नहीं लंघदा, तंबाकू दे खेत दे विचों। पर सिख कहिंदा जी लड़के दी शादी है, पहला कोई फिक्र नहीं भी गुरु ग्रंथ साहिब नूं पुछ लईए कदों करनी है, जिथे लावां होणियां ने ना, जिथे विआह होणा है, जिथे शादी होणी है, तां पहला दौड़ दौड़ के जाके बुकिंग कराओ, मास कित्थों मिलदा, मच्छी कित्थों मिलदी है, शराब किन्नी प्रकार दा होणा है, बहुत फिक्र है उसका, आ नचण गाउण वाले कित्थों मिल जाणगे, सारा प्रबंध कर लैंदा। कदी कोई इतिहास नूं वेखणा भी ये सिखां दे काम हैण जिहड़े असीं कर रहे हां, सिखां नाल संबंधित ने, किते सिखी नाल संबंध रहा इन्हां चीजां दा, किते संबंध नहीं रहा। पर वेखो नाम रखिया असीं आनंद कारज, आनंद कारज हुंदा गुरु ग्रंथ साहिब दी हजूरी दे विच। सवेरे 12 कु बजे आउंदे ने, क्योंकि पिछली रात नच नच के जदों डिग पैंदे उदों सौणा रात नूं, तां सवेरे 1-2 दिन ते मैं 4 बजे एक बरात आउंदी वेखी राह विच, बरात जा रही सी 4 बजे शाम, तां उत्थे फिर प्रबंध है, तां भाई साहिब जी नूं कहणा है कि जल्दी कर दिओ, बस 10-15 मिंट लगने चाहिए ने फेरियां ते, कम बहुत है सानू। कम की है? नचना गाउणा है, अपनी इज्जत लाउणी है, दूजियां दी भी लाउणी है, यह कम है, यह बड़ा जरूरी कम है, साडा बड़ा जरूरी कम बन गया कि शुदाई होना पी के और अश्लीलता भरे गीतां दे नाल नचना है। फिर असीं कहने जी असीं बहुत वड्डे खानदानी सरदार हां, वो खानदान किधर चला गया? खैर ये वो रस्ते ने अजकल सिख कौम दे जिन्हां दे किलोमीटर नहीं गिने जा रहे, ये वो दुखांत है। असी अपने जीवन दे विच गुरु दे कोल हुंदे हां भी, गुरु दे 400-300 साले मनाउंदे हां होया भी, سارے دا سارا کباڑ اپنی زندگی وچ واڑ لیا ہے، کٹھا کر لیا، برائیاں کٹھیاں کر لیا جیون دیا. ایڈی سمجھدار قوم سی، اینی وڈی گیان دے نال جوڑی ہوئی قوم سی. اے گرو صاحب تاں بینتی کر رہا سی، کئی کئی جانور بڑے جاگ دے نے، انہاں وچ تاں بل چھٹ کے وہ بندن پرے کچو نہ ہوت اپائے، کو نانک اب اوٹ ہر گج جیوں ہو سہائے. اس ہاتھی نے جنوں تیندوے نے پھڑ لیا رب نو پکاریا، اوپر منہ کر کے پکاریا، انہیں سہتا کر دیتی، چھٹ گیا. ہوں اتوں تک میں بینتی کر رہا سا، ایک پرکار دے دھارمک ویکتی نے جڑے ترنا چاہتے نے تر نہیں سکتے، بل نہیں ہے. او دے واسطے گرو صاحب نے کیا ارداس کر، ارداس کرے گا تے بل مل جائے گا. پھر اگلا دوہرا کیا کہندے، بل ہوا بندن چھٹے، شکتی آ گئی اندر. دھرم دے وچ شکتی ہے، نام دے وچ طاقت بھی ہے، نام دے وچ نشہ بھی ہے، رس بھی ہے، دونوں چیزاں بے رسا نہیں ہے. یہ تے ساڈی بنیاد ہی غلط ہے کہ اجے دارو نشہ پیو جوانی وچ، بڑھیپے وچ گردوارے. پر کتے سمجھ آ جاندی بڑا وڈا نشہ ہے، بڑی وڈی اے دے وچ بے پرواہی ہے، تاں پھر بندہ جوانی وچ اختیار کر لیندا. پھر شکتی آ گئی، شکتی کیویں آئی؟ ارداس نال آئی، گرو نال سبندھ جوڑ لیا. تے پھر کہندے، بل ہووا بندن چھوٹے، سب کچھ ہوت اپائے. ہن اپاو چل دے نے، جڑے اپاو کری دے سن سلپ ہو جاندا سی پیر، کم نہیں سن دیندا، ہن چلن لگ پئے، زمین تے لگ گئے پیر. پیر تے پہلا بھی مار دے سن، پہنچتے کتے نہیں سی، پر ہن اوہی جب جی صاحب ہے جدیاں پوڑیاں سات اٹھ پڑھدیاں پڑھدیاں گل کتے ہور دی ہور چلی جاندی ہے. پہلا نہیں سی بندی گل، ہن کیوں بنی؟ ہن گرو نے آ کے سر تے ہاتھ رکھ دیتا، جوڑ پا لیا اپنی شکتی دا، اپنے وچوں بھر دیتی طاقت. تا بھائی گرداس جی نے ادھارن دیتی، وہ کہندے نے جے سکھ گرو وال ایک قدم ترے، گرو انہوں اگوں کروڑا قدم لین واسطے آندا ہے، اینی شکتی دیندا ہے. تسی کئی باری سنیا ہوئے گا کہ چرن شرن گر ایک پینڈا جائے چل، پینڈے دا مطلب ہے قدم، ایک قدم تر کے جائے. ستگر کوٹ پینڈا آگے ہوئے لیت ہے، گرو کروڑا قدم اگوں آ جاندا ہے. ہاں خیال رکھنا، گرو دے کروڑا قدم بعد وچ نے، ایک قدم سکھ دا ہے، ایک قدم انہیں چکنا، نہیں تے نہیں چکے گا گرو. پہلا قدم سکھ دا ہے، انہیں چکنا، چکے گا تے پھر اگلے کروڑا قدم. اور بھائی لینا جی، جنہ دی تسی بانی دے، گرو انگد دیو جی دی بانی دے ارتھ سن رہے ہو، واپرے انہاں دی زندگی وچ، جدوں گرو نانک صاحب نو ملن آئے تے گھوڑی تے آئے سن چڑھ کے، کرتارپور صاحب جڑا پاکستان وچ ہے، گرو صاحب بیٹھے سن پلنگ دے اتے، سنگت بیٹھی ہوئی سی اس طرح. تب بھائی لینا جی گھوڑی تے آ رہے سن، گرو صاحب دے درشن نہیں سن کیتے، راہ بھی نہیں سی آندا، پوچھ دے پوچھ آندے آ رہے نے. ایک دم گرو نانک صاحب جی اپنے پلنگ تو اٹھ کے کھڑے ہو گئے، سنگت بھی اٹھ پئی. ستگرہ نے کیا، تساں نہیں اٹھنا، میں کلے جانا ہے. سکھا نے بینتی کیتی، مہاراج کوئی کام ہے دسو اسی کر کے آنے. کہن لگے تواڈے والا کام نہیں، کام میرے والا ہے، تسی میرے پیچھے بھی نہیں آنا، کدھر جا رہے ہو؟ تے شبد کہے سن، میرے راج دا تھنی آیا ہے، لے آواں جا کے، میرے تخت دا مالک تریا ہوندا ہے. پرانیاں گنڈا سن، پرانے سبند سن، دس پادشاہیاں عام شریر نہیں، صرف لگ دے نے، عام شریر نہیں سن، کوئی بائی چانس نہیں آئے، بڑے پرانے گہرے سبند. تا تر کے گئے، اگے ویکھیا ਭਾਈ ਲਹਿਣਾ ਜੀ ਜਿਹੜੇ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ, ਘੋੜੀ ਤੇ ਆ ਰਹੇ ਸਨ, ਉਹਨਾਂ ਨੇ ਵੇਖਿਆ ਇੱਕ ਬਜ਼ੁਰਗ ਤੁਰਿਆ ਹੁੰਦਾ 65-70 ਸਾਲ ਦਾ, ਚਿੱਟਾ ਦਾੜਾ ਹੈ ਔਰ ਪਤਾ ਨਹੀਂ ਵੀ ਇਹ ਗੁਰੂ ਹੈ, ਕਿਉਂਕਿ ਖੱਦਰ ਦਾ ਕੁੜਤਾ ਸੀ, ਧੌੜੀ ਦੀ ਜੁੱਤੀ ਸੀ, ਸਿਰ ਤੇ ਪਰਨਾ ਮਾਰਿਆ ਸੀ ਖੱਦਰ ਦਾ, ਸਿੱਧਾ ਸਾਦਾ ਤੁਰੇ ਜਾ ਰਹੇ। ਤਾਂ ਘੋੜੀ ਰੋਕ ਲਈ, ਗੁਰੂ ਸਾਹਿਬ ਨੇੜੇ ਆ ਗਏ ਤੇ ਸ਼ਬਦ ਕਿਹਾ ਭਾਈ ਲਹਿਣੇ ਨੇ, ਬਜ਼ੁਰਗਾ ਮੈਂ ਗੁਰੂ ਨਾਨਕ ਦੇ ਘਰ ਜਾਣਾ, ਰਾਹ ਕਿੱਧਰ ਨੂੰ ਹੈ? ਕਹਿਣ ਲੱਗੇ ਆ ਜਾ ਤੈਨੂੰ ਛੱਡ ਕੇ ਆਉਂਦਾ। ਗੁਰੂ ਨਾਨਕ ਸਾਹਿਬ ਨੇ ਪਛਾਣਿਆ ਨਹੀਂ ਭਾਈ ਲਹਿਣਾ ਜੀ ਨੇ, ਘੋੜੀ ਦੀ ਵਾਗ ਫੜ ਲਈ ਅੱਗੋਂ, ਅੱਗੇ ਅੱਗੇ ਤੁਰ ਪਏ ਤੇ ਭਾਈ ਲਹਿਣੇ ਨੇ ਕਿਹਾ ਮੈਨੂੰ ਰਾਹ ਦੱਸ ਦਿਓ, ਮੈਂ ਚਲਾ ਜਾਵਾਂਗਾ। ਕਹਿਣ ਲੱਗੇ ਨਹੀਂ, ਮੇਰੀ ਆਦਤ ਹੈ ਮੈਂ ਜਿਹਨੂੰ ਰਾਹ ਦੱਸਣਾ ਮੈਂ ਇਕੱਲਾ ਦੱਸਦਾ ਨਹੀਂ, ਛੱਡ ਕੇ ਆਉਂਦਾ। ਇਹ ਮੇਰੀ ਬੜੀ ਪੁਰਾਣੀ ਆਦਤ ਹੈ, ਭੇਜਦਾ ਤੋੜ ਸਿਰੇ ਤੱਕ। ਇਸ ਕਰਕੇ ਤੁਰੇ ਗਏ, ਅੱਗੇ ਵੱਧਦੇ ਗਏ ਤੇ ਘਰ ਆ ਗਿਆ, ਇੱਕ ਕਿੱਲਾ ਸੀ, ਕਹਿਣ ਲੱਗੇ ਇੱਥੇ ਘੋੜੀ ਬੰਨ। ਉਹ ਘੋੜੀ ਬੰਨਦੇ ਰਹੇ ਤੇ ਗੁਰੂ ਸਾਹਿਬ ਜਾ ਕੇ ਪਲੰਘ ਤੇ ਬੈਠ ਗਏ। ਭਾਈ ਲਹਿਣਾ ਜੀ ਅੰਦਰ ਗਏ, ਹੈਰਾਨ ਹੋ ਗਏ, ਇਹ ਤੇ ਉਹ ਹੀ ਬਜ਼ੁਰਗ ਹੈ ਜਿਹੜਾ ਮੈਨੂੰ ਅੱਗੋਂ ਲੈ ਕੇ ਆਇਆ। ਸਿਰ ਝੁਕਾਇਆ, ਫਿਰ ਉੱਪਰ ਚੁੱਕਿਆ, ਫਿਰ ਸਿਰ ਝੁਕਾਇਆ ਔਰ ਇੱਕ ਸਿੱਖ ਵੱਲ ਇਸ਼ਾਰਾ ਕਰਕੇ ਕਹਿੰਦੇ ਇਹੀ ਹੈ ਗੁਰੂ ਨਾਨਕ? ਕਹਿਣ ਲੱਗੇ ਜੀ ਇਹੀ ਹੈ। ਫਿਰ ਸਿਰ ਧਰ ਦਿੱਤਾ, ਗੁਰੂ ਸਾਹਿਬ ਨੇ ਚੁੱਕਿਆ ਸਿਰ, ਕਹਿਣ ਲੱਗੇ ਖੜਾ ਹੋ, ਤੂੰ ਇੰਨਾ ਚਿਰ ਨਾ ਮੱਥਾ ਰੱਖ ਮੇਰੇ ਪੈਰਾਂ ਤੇ, ਤੂੰ ਬੜੇ ਕੰਮ ਕਰਨੇ, ਤੇਰੇ ਕੋਲ ਇੰਨਾ ਟਾਈਮ ਨਹੀਂ ਹੈ, ਖੜਾ ਹੋ ਜਾ, ਤੇਰੇ ਤੋਂ ਬਹੁਤ ਕੰਮ ਲੈਣਾ ਹੈ। ਪਰ ਸਿਰ ਫਿਰ ਝੁਕਿਆ, ਕਹਿਣ ਲੱਗੇ ਗੁਸਤਾਖੀ, ਗਲਤੀ ਹੋਈ ਹੈ। ਕਿਹੜੀ ਗਲਤੀ? ਪਹਿਲੀ ਵਾਰੀ ਮਿਲਣ ਆਇਆ, ਤੁਹੀਨ ਹੋ ਗਈ, ਮੈਂ ਘੋੜੀ ਤੇ ਚੜ ਕੇ ਤੁਸੀਂ ਪੈਦਲ, ਮੈਂ ਪਹਿਚਾਨ ਨਹੀਂ ਸਕਿਆ। ਸਤਿਗੁਰਾਂ ਨੇ ਕਿਹਾ ਇਹ ਕੋਈ ਨਵੀਂ ਗੱਲ ਨਹੀਂ, ਇਹ ਤੇ ਅਜੇ ਸ਼ੁਰੂਆਤ ਹੋਈ ਹੈ। ਮੈਂ ਦੱਸ ਦੇਣਾ ਚਾਹੁੰਦਾ, ਕੋਈ ਬੰਦਾ ਮੇਰੇ ਘਰ ਵੱਲ ਆਵੇ, ਭਾਵੇਂ ਉਹ ਮੈਨੂੰ ਪਹਿਚਾਣਦਾ ਭਾਵੇਂ ਨਹੀਂ ਪਹਿਚਾਣਦਾ, ਭਾਵੇਂ ਉਹਨੇ ਮੈਨੂੰ ਵੇਖਿਆ ਭਾਵੇਂ ਨਹੀਂ ਵੇਖਿਆ, ਮਨ ਵਿੱਚ ਧਾਰਨ ਕਰਕੇ ਆਵੇ, ਜਦੋਂ ਵੀ ਕੋਈ ਆਵੇਗਾ, ਸਦੀਆਂ ਤੱਕ ਆਵੇ, ਸਾਲਾਂ ਤੱਕ ਆਵੇ, ਜਿਹੜਾ ਵੀ ਆਇਆ ਮੈਂ ਉਹਨੂੰ ਅੱਗੋਂ ਲੈਣ ਵਾਸਤੇ ਜਾਵਾਂਗਾ। ਇਹ ਗੱਲ ਵੱਖਰੀ ਏ, ਸਰੀਰਾਂ ਦੀ ਗੱਲ ਹੋਰ ਹੈ। ਮੈਂ ਭਾਵੇਂ ਤਰੀਕਾ ਕਿਹੜਾ ਵਰਤ ਲਵਾਂ, ਮੈਂ ਜ਼ਰੂਰ ਖਿੱਚ ਕੇ ਲਿਆਵਾਂਗਾ। ਕੋਈ ਸੰਕਲਪ ਕਰੇ ਤੇ ਸਹੀ, ਲੈ ਆਂਦਾ ਔਰ ਬਚਨ ਵੀ ਕੀਤਾ ਸੀ, ਲੈਣਦਾਰ ਤਾਂ ਹਮੇਸ਼ਾ ਘੋੜੀਆਂ ਤੇ ਚੜ ਕੇ ਆਉਂਦੇ ਨੇ, ਅਸੀਂ ਤੇਰਾ ਦੇਣਾ ਹੈ, ਤੂੰ ਸਾਡਾ ਲੈਣਾ ਹੈ। ਇਸ ਕਰਕੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ। ਜੇ ਕੋਈ ਆਦਮੀ ਪਿਆਰ ਨਾਲ, ਜੇ ਕੋਈ ਗੁਰਮੁਖ ਇੱਕ ਕੌਡੀ ਆਪਣੇ ਗੁਰੂ ਦੇ ਪਿਆਰ ਵਿੱਚ ਉਹਦੇ ਅੱਗੇ ਸੌਂਪਦਾ ਹੈ, ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇੱਕ ਹੁੰਦਾ ਨਿਧਾਨ, ਇੱਕ ਹੁੰਦਾ ਸਰਬ ਨਿਧਾਨ, ਇੱਕ ਹੁੰਦਾ ਸੁਖ ਨਿਧਾਨ। ਆ ਸੁਖ ਨਿਧਾਨ ਦੇ ਅਰਥ ਸਾਡੀਆਂ ਫੌਜਾਂ ਨੇ ਕਰ ਦਿੱਤੇ, ਉਹ ਕਹਿੰਦੇ ਭੰਗ ਜਿਹੜੀ ਸੁਖ ਨਿਧਾਨ ਹੈ, ਉਹ ਸੁਖ ਨਿਧਾਨ ਕੋਈ ਹੋਰ ਚੀਜ਼ ਹੈ। ਭਾਈ ਬਚਿੱਤਰ ਸਿੰਘ ਨੂੰ ਜਿਹੜੀ ਪਿਆਈ ਸੀ ਉਹ ਸੀ, ਉਹ ਜਿਹਨੇ ਹਾਥੀ ਦਾ ਮੁਕਾਬਲਾ ਕੀਤਾ। ਸੁਖ ਨਿਧਾਨ ਭੰਗ ਨਹੀਂ, ਭੰਗ ਤੇ ਬੰਦੇ ਦੀ ਹੋਸ਼ ਖਤਮ ਕਰਦੀ ਏ, ਸੁਖ ਨਿਧਾਨ ਤੇ ਬੇਹੋਸ਼ ਬੰਦੇ ਨੂੰ ਹੋਸ਼ ਵਿੱਚ ਲਿਆਉਂਦੀ। ਤਾਂ ਉਹਨੂੰ ਕਹਿੰਦੇ ਸਰਬ ਨਿਧਾਨ। ਸਰਬ ਨਿਧਾਨ ਸਾਰੇ ਖਜ਼ਾਨੇ ਜਿਹਦੇ ਵਿੱਚ ਆ ਜਾਂਦੇ ਨੇ, ਸਾਰੀ ਤਰ੍ਹਾਂ ਦਾ ਵਿਗਿਆਨ, ਸਾਰੀ ਤਰ੍ਹਾਂ ਦਾ ਗਿਆਨ। ਇਸ ਕਰਕੇ ਜੇ ਇੱਕ ਬੰਦਾ ਕੋਈ ਬਿਜ਼ਨਸਮੈਨ ਹੈ, ਉਹ ਇਕੱਲਾ ਬਿਜ਼ਨਸਮੈਨ, ਕੋਈ ਵੈਦ ਹੈ ਉਹ ਇਕੱਲਾ ਵੈਦ, ਕੋਈ ਡਰਾਈਵਰ ਹੈ ਉਹ ਇਕੱਲਾ ਡਰਾਈਵਰ, ਕੋਈ ਵਿਗਿਆਨਕ ਹੈ ਉਹ ਇਕੱਲਾ ਵਿਗਿਆਨਕ ਹੈ, ਪਰ ਜਿਹੜਾ ਸੰਤ ਹੈ ਉਹ ਵੈਦ ਵੀ ਹੈ, ਉਹ ਵਿਗਿਆਨਕ ਵੀ ਹੈ, ਸਭ ਕੁਝ ਹੈ। ਜਿੱਥੋਂ ਤੱਕ ਉਹਨੇ ਹੱਥ ਪਾਇਆ ਉੱਥੋਂ ਤੱਕ ਹੀ ਹੈ। ਉਹਦੇ ਵਿੱਚ ਵਿਸ਼ੇਸ਼ਤਾ ਹੈ, ਵਡੱਪਣ ਹੈ। ਤਾਂ ਭਾਵ ਨਹੀਂ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਫਿਰ ਬਚਨ ਕੀਤਾ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਜੇ ਕੋਈ ਪਿਆਰ ਨਾਲ ਗੁਰੂ ਦੇ ਬਖਸ਼ੇ ਹੋਏ ਨਾਮ ਨੂੰ ਇੱਕ ਵਾਰੀ ਜਪਦਾ ਹੈ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਇੱਕ ਵਾਰੀ ਉਹਨਾਂ ਕਹਿੰਦੇ ਤੂੰ ਇੱਕ ਵਾਰੀ ਤੇ ਕਹਿ, ਬਾਕੀ ਮੈਂ ਆਪੇ ਘਵਾ ਲਵਾਂਗਾ, ਇੱਕ ਵਾਰੀ ਤੂੰ ਬੋਲ ਫਿਰ ਮੈਂ ਬੋਲਾਂਗਾ। ਤੇ ਇਹ ਜੁਗਤ ਹੈ, ਸੱਚ ਜਾਣੂ ਜਿੱਦਣ ਬੰਦਾ ਸਿੱਖ ਹੁੰਦਾ ਹੈ ਨਾ, ਉਹ ਸਾਰਾ ਜਪਜੀ ਸਾਹਿਬ ਆਪ ਪੜ੍ਹਦਾ ਹੈ, ਸਾਰਾ ਜਪਜੀ ਸਾਹਿਬ ਆਪ ਹੀ ਪੜ੍ਹਦਾ, ਸਿੱਖ ਹੈ ਨਾ ਅਜੇ। ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਗੁਰੂ ਦੀ ਬਖਸ਼ਿਸ਼ ਹੋ ਗਈ, ਉਦੋਂ ਨੂੰ ਬਣ ਗਿਆ ਗੁਰਸਿੱਖ। ਹੁਣ ਸਾਰਾ ਜਪਜੀ ਸਾਹਿਬ ਆਪ ਨਹੀਂ ਪੜ੍ਹਦਾ, ਪਹਿਲੀ ਪੌੜੀ ਆਪ ਪੜ੍ਹਦਾ, ਬਾਕੀ ਦੀਆਂ ਸਾਰੀਆਂ ਪੌੜੀਆਂ ਗੁਰੂ ਨਾਨਕ ਪੜ੍ਹਦਾ, ਬਾਕੀ ਦੀਆਂ ਪੌੜੀਆਂ ਗੁਰੂ ਪੜ੍ਹਦਾ। ਉਹਦਾ ਤੇ ਫਿਰ ਸਰੀਰ ਹੀ ਰਹਿ ਜਾਂਦਾ, ਖੋਲ ਰਹਿ ਜਾਂਦਾ ਖਾਲੀ, ਉਹ ਤੇ ਫਿਰ ਇੱਕ ਰਬਾਬ ਵਰਗਾ ਹੀ ਰਹਿ ਜਾਂਦਾ, ਉਹਦੇ ਉੱਤੇ ਜਿਹੜਾ ਹੱਥ ਵੱਜਦਾ ਉਹ ਤੇ ਕਿਸੇ ਹੋਰ ਦਾ ਆਉਂਦਾ। ਇਸ ਤਰ੍ਹਾਂ ਦਾ ਭਾਈ ਸਾਹਿਬ ਨੇ ਕਿਹਾ, ਉਹ ਇੱਕ ਵਾਰੀ ਆਪ ਕਹਿੰਦਾ ਬਾਕੀ ਆਪ ਨਹੀਂ ਕਹਿੰਦਾ। ਤਾਂ ਅੱਜ ਦਾ ਜਿਹੜਾ ਸ਼ਬਦ, ਤਿੰਨ ਤਰ੍ਹਾਂ ਦੇ ਵਿਅਕਤੀ, ਉਹਦੇ ਅੰਦਰ ਜਿਹੜੇ ਯਤਨ ਕਰਦੇ ਨੇ ਜਾ ਨਹੀਂ ਸਕਦੇ, ਉਹਨਾਂ ਦਾ ਰਸਤਾ ਅਰਦਾਸ। ਹੁਣ ਮੈਂ ਦੋਵਾਂ ਦਾ ਥੋੜਾ ਜਿਹਾ ਇਹ ਵਰਣਨ ਵੀ ਕਰਾਂ ਕਿ ਇੱਕ ਉਹ ਨੇ ਜਿਨ੍ਹਾਂ ਨੂੰ ਕਹਿੰਦੇ ਬੱਧਾ ਚੱਟੀ ਜੋ ਭਰੇ, ਬਿਲਕੁਲ ਨਲਾਇਕ ਆਪਣੇ ਵਰਗੇ, ਕਰਨੇ ਕੁਝ ਨਹੀਂ ਚਾਹੁੰਦੇ, ਜਿਨ੍ਹਾਂ ਨੇ ਐਲਾਨ ਕਰ ਦਿੱਤਾ ਜੀ ਅਸੀਂ ਕਿਉਂ ਕਮਾਉਣੀ ਹੈ ਸਿੱਖੀ, ਸਾਡੇ ਗੁਰੂ ਨੇ ਬੜੀ ਕਮਾ ਲਈ ਸੀ, ਮੌਜ ਕਰੋ ਐਸ਼ ਕਰੋ, ਕੁਝ ਨਹੀਂ ਕਰਨਾ, ਕੋਈ ਮਿਹਨਤ ਨਹੀਂ, ਕੋਈ ਉਪਰਾਲਾ ਨਹੀਂ, ਕੋਈ ਯਤਨ ਨਹੀਂ, ਨੀਅਤ ਹੀ ਅੰਦਰ ਨਹੀਂ। ਤੇ ਭਗਤ ਜੀ ਨੇ ਉਹਦਾ ਵਰਣਨ ਕੀਤਾ, ਉਹ ਕਹਿੰਦੇ ਨੇ ਅੰਤਰ ਮਲ, ਅੰਦਰ ਮੈਲ ਤਾਂ ਸਾਰਿਆਂ ਦੀ ਏ, ਨਿਰਮਲ ਨਹੀਂ ਕਹਿਣਾ ਪਰ ਕੁਝ ਯਤਨ ਕਰ ਲੈਂਦੇ ਨੇ, ਲੈ ਜਾਏ ਕਈ ਯਤਨ ਹੀ ਕੋਈ ਨਹੀਂ ਕਰਦੇ। ਅੰਤਰ ਮਲ ਨਿਰਮਲ ਨਹੀਂ ਕਹਿਣਾ, ਬਾਹਰ ਭੇਖ ਉਦਾਸੀ, ਬਾਹਰੋਂ ਭੇਖ ਪਾ ਲਿਆ, ਹਿਰਦੈ ਕਮਲ ਘੱਟ ਬ੍ਰਹਮ ਨਾ ਚੀਨਾ, ਕਹਿਣ ਲੱਗੇ ਓਏ ਕਾਹੇ ਭਇਆ ਸੰਨਿਆਸੀ, ਕਾਹਦੇ ਵਾਸਤੇ ਬਣਿਆ ਸੰਨਿਆਸੀ, ਪ੍ਰਯੋਜਨ ਕੀ ਹੈ ਤੇਰਾ, ਕਿਉਂ ਪਾਇਆ ਇਹ ਰੰਗ, ਕੋਈ ਮਿਸ਼ਨ ਤਾਂ ਹੋਣਾ ਚਾਹੀਦਾ ਸੀ। ਹਿਰਦੈ ਕਮਲ ਭੈ, ਹਿਰਦੈ ਕਮਲ ਘੱਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ, ਭਰਮੇ ਭੂਲੀ ਰੇ ਜੈ ਚੰਦਾ। ਜੈ ਚੰਦ ਨਾਮ ਦਾ ਇੱਕ ਬੰਦਾ ਭਗਤ ਜੀ ਨੂੰ ਮਿਲਿਆ ਸੀ, ਉਹਨੂੰ ਗੱਲ ਕਰ ਰਹੇ ਨੇ, ਤੂੰ ਗਲਤ ਰਾਹ ਤੇ ਚਲਾ ਗਿਆ, ਭਰਮ ਵਿੱਚ ਪੈ ਗਿਆ, ਭਰਮੇ ਭੂਲੀ ਰੇ ਜੈ ਚੰਦਾ, ਤੇ ਤੂੰ ਗਲਤੀ ਕੀ ਕਰ ਲਈ। ਕਹਿਣ ਲੱਗੇ ਨਹੀਂ ਨਹੀਂ ਚੀਨਿਆ ਪਰਮਾਨੰਦਾ, ਕਰਨ ਵਾਲਾ ਕੰਮ ਨਹੀਂ ਕੀਤਾ, ਬਾਕੀ ਸਾਰੇ ਕਰ ਲੈ। ਬਾਕੀ ਕਿਹੜੇ ਕੀਤੇ? ਕਹਿੰਦੇ ਘਰ ਘਰ ਖਾਇਆ ਪਿੰਡ ਵਧਾਇਆ, ਪ੍ਰਸ਼ਾਦੇ ਤਾਂ ਹਰ ਰੋਜ਼ ਕਹਿ ਦਿੰਦੇ ਲੋਕ ਘਰਾਂ ਵਿੱਚ, 36 ਪ੍ਰਕਾਰ ਦੇ ਪਦਾਰਥ ਨੇ, ਛਕ ਲੈ ਰੱਜ ਕੇ, ਪਰਤ ਕੇ ਜਾਗ ਨਾ ਖੁੱਲੀ ਸਵੇਰੇ। ਘਰ ਘਰ ਖਾਇਆ ਪਿੰਡ ਵਧਾਇਆ, ਪਿੰਡ ਦਾ ਮਤਲਬ ਸਰੀਰ, ਸਰੀਰ ਮੋਟਾ ਕਰ ਲਿਆ, ਬਸ ਇਹ ਜੀ। ਕਈ ਸੱਜਣਾਂ ਦੇ ਵਿਦੇਸ਼ ਵਿੱਚੋਂ ਫੋਨ ਆਉਂਦੇ ਮੈਂ ਸੁਣੇ ਨੇ, ਉਹ ਕਹਿੰਦੇ ਜੀ ਤੁਸੀਂ ਤਾਂ ਐਵੇਂ ਉੱਥੇ ਗਰਮੀ ਵਿੱਚ ਬੈਠੇ ਹੋ, ਐਸ਼ ਬਣੀ ਹੋਈ ਹੈ, ਖਾਣ ਪੀਣ ਦੀ ਕੋਈ ਕਮੀ ਨਹੀਂ, ਗੁਰੂ ਕੇ ਕੀਰਤਨੀ ਹੈ ਨੇ, ਮਿਸ਼ਨ ਕਿਹੜਾ ਹੈ ਤੇ ਨਿਸ਼ਾਨਾ ਕਿੱਥੇ ਖੜਾ ਹੋ ਗਿਆ। ਕਹਿੰਦੇ ਬੜੀ ਮੌਜ ਹੈ, ਵੇਖਣ ਲਈ ਬੜਾ ਸੁਹਾਵਣਾ, ਖਾਣ ਪੀਣ ਲਈ ਪੀਜੇ ਬੜੇ ਸਸਤੇ ਨੇ, ਬੜਾ ਕੁਝ ਮਿਲਦਾ ਇੱਥੇ, ਬਸ ਆ ਗਈ ਮੰਜ਼ਿਲ ਸਾਡੀ ਹੁਣ ਜਿੱਥੇ ਅਸੀਂ ਪਹੁੰਚਣਾ ਸੀ। ਸਿੱਖ ਲਿਆ ਸੀ ਕਥਾ ਕੀਰਤਨ ਪਾਠ ਕਰਨਾ ਤੇ ਪਹੁੰਚਣਾ ਸੀ ਪੀਜਾ ਤੱਕ, ਉੱਥੇ ਪਹੁੰਚ ਗਏ, ਆ ਗਈ ਸਾਡੀ ਆਖਰੀ ਮੰਜ਼ਿਲ। ਯਾਦ ਰੱਖਣਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਧੋਖਾ ਨਹੀਂ ਦੇ ਸਕਦੇ, ਇਹ ਮਤ ਭੁੱਲ ਜਾਣਾ ਇਸ ਚੀਜ਼ ਨੂੰ। ਇੱਕ ਚੇਤਾ ਰੱਖਿਓ, ਅਸੀਂ ਸ਼ਬਦ ਚੁਣ ਚੁਣ ਕੇ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪਣੀ ਮਰਜ਼ੀ ਦੇ, ਸਾਰੇ ਨਹੀਂ ਬਾਹਰ ਲਿਆਉਂਦੇ, क्योंकि शब्द ओ ने इथे उपरले सिरे तो लैके थले वाले तक सारिया तो जवाब मंगया जांदा है, दस की कर रहा तू, तेरा काम क्या है, जिंदगी विच की कीता तू। और ये बचन कीता कहिंदे घर घर खाया, हर एक घर विच छकिया, हर एक घर विच खादा जाके। ये पहले थोड़े जे शब्द खरवे ने, हुण मैनू व्याख्या तो करनी पैनी है। बद्दा चट्टी जो भरे ना गुण ना उपकार। गुण का मतलब ना तो उन्हें अपना सवार है, ना दूजे का कोई सवार सकता। कहन लगे घर घर खाया पिंड बधाया, खिंथा मुंदा माया। खिंथा पाई हुई शरीर का वेश भी पाया, मुंदा का कन्ना विच मुंदरा, जोगी की गल कर रहे हैं, जां कोई भी धार्मिक चिन्ह हो सकता, कले जोगिया की गल नहीं। खिंथा मुंदा माया, भूम मसाण की भस्म लगाई, बिन गुर तत् न पाया। फिर अगे बचन किया कहिंदे काए जपो रे, काए तपो रे, काए बिलोवो पाणी। मदानी बड़ी रिड़कना है, विच छाती मार के वेख दुध भी है कि नहीं, पानी विच पाई बैठा है, कुछ नहीं बनेगा, इस तरह किते नहीं पहुंचेगा। क्यों? नियत नहीं है, निशाना नहीं है, प्रयोजन कोई नहीं है। काए जपो रे, वेखो ये गुरु ग्रंथ साहिब दे विच वार वार कहा है, जपो ता एको नामा, जप इसनू, बोल इसनू। पर विरोधी शब्द है, कादे लई जपना है पिया, इहदे अर्थ इह ना कढ़ना, जपण तो रोकिया। अर्थ ए कढ़ना भी जपदा जरूर है, पर मिशन भी है तेरा कोई। काए जपो रे, काए तपो रे, काए बिलोवो पाणी, लख चौरासी जिन उपाई, सो सिमरो निर्बाणी। अगे बचन कीता काए कमंडल कापड़िया रे, अठसठ काए फिर आई। करमंडल कादे वास्ते फड़िया होया है, ये क्यों फड़िया करमंडल, है कोई प्रयोजन इसका? काए कमंडल कापड़िया, कपड़े गेरवे क्यों पाए ने? काए कमंडल कापड़ी आ रे, अठ सठ काए फिराई। ते किधर हर रोज यात्रावां ते चढ़िया फिरना है, करन वाला काम भी कीता कोई? अठ सठ, अठ सठ दा मतलब अठाठ तीर्थ। अठ सठ काए फिराई, कादे वास्ते गया? जाना तां गलत नहीं सी, जाण दा विषय कोई नहीं सी, जाण दा कोई मिशन नहीं सी। अठ सठ काए फिराई, बदत लोचन सुन रे प्राणी, कण बिन गाह के पाही। कण कहिंदे ने दाणे नूं, गाह दे अर्थ ने, हुण समझना थोड़ा जिहा औखा हो जाएगा, गाह दे अर्थ ने पुराने समय विच कंबाइना नहीं सन, कणक कढ़न वालियां मशीना नहीं सन, भी दाणे वखरे हुंदे। इस करके गल याद रखियो भी सारी गुरबाणी गुरु ग्रंथ साहिब जी दी खेतां विच उचारी गई है, पिंडां विच, और ओ लोग इनू जल्दी समझते हैं। गाह का मतलब है भी जदों कणक पकती सी, पहला कोई मशीनरी नहीं सी, वो सारी जेड़ी कणक दिया पंडा सन, उन्हू जिमेदार एक थां ते कठा कर लेंदे, उन्हू कहिंदे सन खलिहान। वह भी आया गुरबाणी दे विच, खलिहान शब्द, जिथे सारी फसल कठी कीती जांदी। फिर बलदां दे नाल उस फसल नूं, उस कणक नूं उहदे उत्ते बलद तोर तोर के उहनां दे पैरां नाल उहनूं गाया जांदा सी, तोड़िया जांदा सी, उहनूं कहिंदे ने कणक गाउणी। इह शब्द वरत्या भगत जी ने। ਉਹ ਕਹਿੰਦੇ ਕਿਸੇ ਕਣਕ ਦੇ ਵਿੱਚ ਸਿੱਟਾ ਹੋਵੇ, ਕੋਈ ਨਾ ਦਾਣਾ ਹੀ ਕੋਈ ਨਹੀਂ, ਸਿੱਟੇ ਸਾਰੇ ਹਨ। ਕਣ ਬਿਨ, ਸਿੱਟਿਆਂ ਵਿੱਚ ਕੋਈ ਦਾਣਾ ਨਹੀਂ, ਤੇ ਗਾਹ ਪਾਇਆ ਹੋਇਆ ਸਾਰਾ ਦਿਨ ਥੱਕੀ ਜਾਣਾ, ਕੀ ਕਰਦਾ ਫਿਰਨਾ? ਭਾਵ ਮਿਸ਼ਨ ਕੋਈ ਨਹੀਂ ਹੈ। ਵਧਿਤ ਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਹੋ ਕੇ ਪਾਹੀ। ਵੱਧਾ ਚੱਟੀ ਜੋ ਭਰੇ, ਬੱਜ ਗਿਆ ਹੈ ਜੀਵਨ ਕਿਸੇ ਮਜਬੂਰੀ ਕਰਕੇ, ਕਰਨਾ ਪੈ ਗਿਆ, ਅੰਦਰ ਚਾਹ ਨਹੀਂ ਹੈ। ना गुण, गुण का अर्थ है अपना फायदा, ना उपकार। ओ धार्मिक बंदा ना अपना कोई सवार सकेगा, ना किसी का कोई सवार सकेगा। नहीं तो यह गल कही है, ओदी भी व्याख्या की गुरु अर्जन देव जी ने, ਪੰਡਿਤ ਕਿਵੇਂ ਦਾ ਹੈ। ਬੜਾ ਸੋਹਣਾ ਉਦਾਹਰਣ ਦਿੱਤਾ ਔਰ ਬਚਨ ਕੀਤੇ, ਸੋ ਪੰਡਿਤ ਜੋ ਮਨ ਪ੍ਰਬੋਧ ਹੈ। ਇਹ ਉਹਦੀ ਨਿਸ਼ਾਨੀ। ਪੰਡਿਤ ਦੇ ਅਰਥ ਕਿਸੇ ਜਾਤ ਦਾ ਇਹ ਸ਼ਬਦ ਨਹੀਂ, ਇਹ ਭੁਲੇਖਾ ਪੈ ਗਿਆ ਸੀ। ਬ੍ਰਾਹਮਣ ਨੂੰ ਜਾਂ ਪੰਡਿਤ ਕਹਿੰਦੇ ਉਸ ਹਿੰਦੂ ਜਾਤ ਨਾਲ ਸੰਬੰਧਿਤ, ਪੰਡਿਤ ਦਾ ਮਤਲਬ ਹੈ ਜੋ ਗਿਆਨਵਾਨ ਪੁਰਸ਼ ਹੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਪਹਿਲਾਂ ਆਪਣੇ ਮਨ ਨੂੰ ਸਮਝਾਏ ਤੇ ਸਮਝਾਉਣਾ ਕਾਹਦੇ ਦੁਆਰਾ? ਕਹਿੰਦੇ ਰਾਮ ਨਾਮ ਆਤਮ ਮੈਂ ਸੋਧ ਹੈ, ਇਹ ਕੰਮ ਕਰੇ ਪਰਿਭਾਸ਼ਾ ਪੰਡਿਤ। ਰਾਮ ਨਾਮ ਸਾਰ ਰਸ ਪੀਵੈ, ਵਾਹਿਗੁਰੂ ਦੇ ਨਾਮ ਦੇ ਸ੍ਰੇਸ਼ਟ ਰਸ ਨੂੰ ਪੀਵੇ ਆਪ। ਉਹਦੇ ਤੋਂ ਅੱਗੇ ਗੱਲ ਕਹਿ ਦਿੱਤੀ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਜ਼ਿੰਦਗੀ ਮਿਲੇਗੀ ਲੋਕਾਂ ਨੂੰ, ਹੋਸ਼ ਮਿਲੇਗੀ, ਜੀਵਨ ਮਿਲੇਗਾ, ਰਸਤਾ ਮਿਲੇਗਾ, ਜ਼ਿੰਦਗੀ ਦੇ ਫੈਸਲੇ ਹੋ ਜਾਣਗੇ। ਇਹ ਨਿਸ਼ਾਨੀ ਹੈ ਉਸਨੂੰ। ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ। ਪਰਮਾਤਮਾ ਦੀ ਸਿਫਤ ਸਲਾਹ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵਸਾਦ ਹੈ, ਲਗਾਤਾਰ ਚੱਲੇ ਨਿਰੰਤਰ, ਜਿਹਨੂੰ ਕਿਹਾ ਕਿ ਦਿਨ ਰਾਤ ਦੀ ਕਥਾ, ਜਿਸ ਨੂੰ ਕਿਹਾ ਕਿ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਡਿੱਠੀ, ਅੱਖਾਂ ਨਾਲ ਵੇਖ ਲੈ। ਬਚਨ ਕੀਤੇ ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਇਹ ਸਾਰਾ ਗਿਆਨ ਹੈ ਸੰਸਾਰ ਦਾ। ਜਿੰਨੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਵੀ ਪੜ੍ਹੇ ਤੇ ਨਾਲ ਇਹ ਵੇਖੇ ਵੀ ਗ੍ਰੰਥ ਕਿੱਥੋਂ ਆਏ ਨੇ, ਸਾਰੇ ਕਿਹਦੇ ਵਿੱਚੋਂ ਨਿਕਲੇ ਨੇ। ਮੂਲ ਦਾ ਅਰਥ ਹੈ ਜੜ, ਵੇਦ ਪੁਰਾਣ ਸਿਮਰਤ ਬੂਝੈ ਮੂਲ, ਗ੍ਰੰਥ ਕਿੱਥੋਂ ਆਏ ਨੇ, ਵੇਦ ਕਿੱਥੋਂ ਨਿਕਲੇ ਨੇ। ਇਸ ਲਈ ਕਬੀਰ ਜੀ ਨੇ ਕਹਿ ਦਿੱਤਾ ਸੀ, ਸਵਾਮੀ ਜੀ ਆਏ ਮਿਲਣ ਵਾਸਤੇ, ਕਹਿੰਦੇ ਕਿੱਧਰ ਭਗਤ ਬਣ ਗਏ, ਵੇਦ ਆਉਂਦੇ ਨੇ ਤੁਹਾਨੂੰ, ਵਿਆਕਰਨ ਆਉਂਦੀ ਹੈ, ਕਿਉਂਕਿ ਕਾਸ਼ੀ ਸੀ, ਯੂਨੀਵਰਸਿਟੀ ਸੀ ਹਿੰਦੁਸਤਾਨ ਦੀ, ਬੜਾ ਵੱਡਾ ਦੇਸ਼ ਸੀ ਬਨਾਰਸ ਦੇ ਵਿੱਚ। ਤਾਂ ਜਦੋਂ ਬਾਣੀ ਉਚਾਰਨ ਕੀਤੀ, ਲੋਕ ਇਕੱਠੇ ਹੋ ਗਏ, ਤਾਂ ਮਿਲਿਆ ਉਹਨਾਂ ਨੂੰ ਕੁਝ, ਆਪੇ ਉਹਨਾਂ ਨੇ ਟਿਕਣਾ ਸੀ, ਟਿਕ ਗਏ। ਤਾਂ ਪੰਡਿਤ ਜੀ ਨੂੰ ਘਬਰਾਹਟ ਹੋ ਗਈ ਵੀ ਇੱਕ ਜੁਲਾਹ ਕਬੀਰ ਬੜੇ ਲੋਕਾਂ ਨੂੰ ਭਰਮਾ ਰਿਹਾ, ਗਲਤ ਫਹਿਮੀ ਵਿੱਚ ਪਾ ਰਿਹਾ। ਚਲੇ ਗਏ, ਸੁਣਿਆ ਬਾਣੀ ਸੁਣੀ, ਕਹਿਣ ਲੱਗੇ ਵਿਆਕਰਨ ਨਹੀਂ ਇਹਦੇ ਵਿੱਚ। ਕਬੀਰ ਜੀ ਨੇ ਕਿਹਾ, ਤੁਸੀਂ ਪੜ੍ਹੇ ਬਹੁਤ, ਤੁਹਾਨੂੰ ਪਤਾ ਨੇ, ਵਿਆਕਰਨ ਪਹਿਲਾਂ ਨਹੀਂ ਹੁੰਦੀ, ਪਹਿਲਾਂ ਗੱਲ ਹੁੰਦੀ, ਵਿਆਕਰਨ ਬਾਅਦ ਵਿੱਚ ਬਣਦੀ, ਉਹਦੀ ਆਪੇ ਬਣ ਜਾਂਦੀ ਹੈ। ਖੈਰ ਮੈਂ ਵਿਆਕਰਨ ਨੂੰ ਫਿਰ ਵੀ ਨਹੀਂ ਸਮਝਦਾ ਕੁਝ। ਉਹ ਕਹਿੰਦੇ ਵਿਆਕਰਨ ਨਹੀਂ, ਵੇਦਾਂ ਤੋਂ ਦੂਰ ਬੋਲ ਰਹੇ ਹੋ, ਵੇਦਾਂ ਤੋਂ, ਸਿਮਰਤੀਆਂ ਤੋਂ ਪਰੇ ਚਲੇ ਗਏ। ਕਬੀਰ ਜੀ ਨੇ ਫਿਰ ਸ਼ਬਦ ਉਚਾਰਿਆ, ਕਹਿਣ ਲੱਗੇ, ਕਹੋ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਬਚਨ ਕੀਤਾ, ਵੇਦ ਵੱਡਾ ਕੇ ਜਹਾਂ ਤੇ ਆਇਆ, ਵੇਦ ਵੱਡਾ ਕੇ ਜਿੱਥੋਂ ਵੇਦ ਨਿਕਲਿਆ ਨਾਮ ਵਿੱਚੋਂ। ਤਾਂ ਜਿਹੜਾ ਗੁਰੂ ਸਾਹਿਬ ਨੇ ਇੱਥੇ ਉਪਦੇਸ਼ ਦਿੱਤਾ, ਉਹ ਕਹਿ ਰਹੇ ਨੇ ਕਿ ਵੇਦ ਪੁਰਾਣ ਸਿਮਰਤ ਬੂਝੈ ਮੂਲ, ਤੇ ਇੱਕ ਬੜੀ ਡੂੰਘੀ ਗੱਲ ਕਰ ਦਿੱਤੀ, ਸੂਖਮ ਮੈਂ ਜਾਣੈ ਅਸਥੂਲ। ਮੈਂ ਇੱਥੇ ਬੇਨਤੀ ਕਰਾਂ, ਜਿਹੜੇ ਦੋ ਲਫ਼ਜ਼ ਨੇ ਨਾ, ਸੂਖਸ਼ਮ ਤੇ ਅਸਥੂਲ, ਬੜੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ, ਸ੍ਰੀ ਅਖੰਡ ਪਾਠ ਸਾਹਿਬ ਅਸੀਂ ਬਹੁਤ ਕਰਵਾਏ ਨੇ। ਸਾਨੂੰ ਇਹਨਾਂ ਲਫ਼ਜ਼ਾਂ ਦਾ ਜ਼ਰੂਰ ਗਿਆਨ ਹੋਣਾ ਚਾਹੀਦਾ, ਸੂਖਸ਼ਮ ਕੀ ਹੈ ਤੇ ਅਸਥੂਲ ਕੀ ਹੈ। ਸੂਖਮ ਮੈਂ ਜਾਣੈ ਅਸਥੂਲ, ਆਹ ਜਿਹੜਾ ਅਸਥੂਲ ਪਸਾਰਾ ਹੈ ਨਾ ਦਿਸਣ ਵਾਲਾ, ਇਹ ਸੂਖਸ਼ਮ ਵਿੱਚ ਵੱਜਾ ਹੋਇਆ ਹੈ, ਸੂਖਸ਼ਮ ਨੇ ਇਹਨੂੰ ਫੜਿਆ ਹੋਇਆ ਜੋ ਨਹੀਂ ਦਿਸਦਾ। ਸੂਖਮ ਮੈਂ ਜਾਣੈ ਅਸਥੂਲ, ਫਿਰ ਕਹਿੰਦੇ ਚੌਂ ਵਰਨਾ ਕੋ ਦੇ ਉਪਦੇਸ਼। ਐਸੇ ਬੰਦੇ ਦਾ ਉਪਦੇਸ਼ ਹੱਦਾਂ ਨੂੰ ਤੋੜ ਕੇ ਦੂਰ ਨਿਕਲ ਜਾਂਦਾ ਹੈ, ਉਹਦੇ ਵਿਰੋਧੀ ਵੀ ਉਹਦੇ ਤੋਂ ਪ੍ਰਭਾਵਿਤ ਹੋਣ ਤੋਂ ਬਚਦੇ ਨਹੀਂ, ਨਹੀਂ ਬਚਣਗੇ ਉਹ, ਕਿਉਂਕਿ ਉਹ ਗਿਆਨ ਉਹਦਾ ਆਪਣਾ ਨਹੀਂ ਹੈ, ਸਮਸਤ ਗਿਆਨ ਹੈ, ਬ੍ਰਹਿਮੰਡ ਦਾ ਬਣਿਆ ਹੋਇਆ ਗਿਆਨ। ਤਾਂ ਐਸੀ ਦਸ਼ਾ ਹੈ ਜਿਹਦੇ ਵਿੱਚ ਕਹਿੰਦੇ ਨੇ ਚੌਂ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ सदा आदेश। ऐसे मनुख नू धार्मिक बंदे नू नमस्कार है। फिर अगे बचन कीता सेती खुशी सवारी है। सेती दा अर्थ है नाल, खुशी दा भाव है चाओ। जे कोई मनुख खुशी नाल गुरु दे हुक्म नू मनदा चाओ नाल करदा तां उह अपने जीवन नू सवार लेगा। सेती खुशी, खुशी नाल करदा है, बड़ी खुशी दे नाल। उदाहरणां दित्तियां बाणी दे विच, जदों पुछिया ना भगत जी नू नाम नहीं फलदा, बहुत जपया बहुत कीता है, ते किते गां चोण लगे सी तां किते गां दे कोल खड़े और किसे ने पुछिया किन्नी तीव्रता चाहीदी रब दे नाल, ते जिहड़े बच्चे नू खोल रहे सन ਉਹ ਵਾਰ ਵਾਰ ਖਿੱਚਦਾ ਸੀ, ਖੋਲਣ ਨਹੀਂ ਸੀ ਦਿੰਦਾ। ਜਿਨ੍ਹਾਂ ਨੇ ਗਾਵਾਂ ਬਝਾ ਰੱਖੀਆਂ ਨੇ, ਬਜ਼ੁਰਗ ਜਾਣਦੇ ਨੇ ਕਿ ਜਦੋਂ ਕਿਸੇ ਗਾਂ ਦੇ ਬੱਚੇ ਨੂੰ ਖੋਲਣਾ ਹੁੰਦਾ, ਉਹ ਖੋਲਣ ਨਹੀਂ ਦਿੰਦਾ, ਇੰਨਾ ਦੌੜਦਾ ਭੱਜਦਾ ਵਾਰ ਵਾਰ ਖਿੱਚਦਾ, ਉਹ ਖੋਲਣ ਨਹੀਂ ਦਿੰਦਾ। ਤੇ ਭਗਤ ਜੀ ਕਹਿੰਦੇ ਇਹਦੇ ਵਿੱਚ ਸਿੱਖਣ ਵਾਲੀ ਕਿਹੜੀ ਗੱਲ ਹੈ, ਬੱਚੇ ਤੋਂ ਸਿੱਖ ਲੈ, ਇਹਦੇ ਵਿੱਚ ਕਿਹੜੀ ਗੱਲ। ਵੇਖ ਆਪਣੀ ਮਾਂ ਨਾਲ ਕਿੰਨੇ ਚਾਅ ਵੱਲ ਭੱਜਦਾ, ਚਾਅ ਨਾਲ ਛਾਲਾਂ ਮਾਰ ਮਾਰ ਕੇ ਦੌੜਦਾ। ਇਹ ਰੱਸੀ ਨਹੀਂ ਖੋਲਣ ਦੇ ਰਿਹਾ, ਇੰਨੀ ਤੀਬਰਤਾ ਹੈ। ਹੁਣ ਆਪਾਂ ਆਪਣੇ ਆਪ ਸੋਚ ਲਈਏ ਵੀ ਬੱਚਾ ਜਿਹੜਾ ਉਹ ਤੇ ਰੱਸਾ ਖਿੱਚਦਾ, ਖੋਲਣ ਨਹੀਂ ਦਿੰਦਾ, ਤੇ ਕਿੰਨਾ ਫਰਕ ਹੈ। ਜਿਨ੍ਹਾਂ ਨੇ ਪਾਇਆ ਉਹਨਾਂ ਵਿੱਚ ਇੰਨੀ ਤੀਬਰਤਾ ਕਿ ਬੱਚਾ ਜਿਹੜਾ ਖਿੱਚ ਖਿੱਚ ਕੇ ਆਪਣੀ ਮਾਂ ਵੱਲ ਭੱਜ ਰਿਹਾ ਦੁੱਧ ਪੀਣ ਵਾਸਤੇ, ਤੇ ਅਸੀਂ ਜਿਹੜਾ ਕੰਮ ਕਰਨਾ ਉਹਦੇ ਵਿੱਚ ਬੜਾ ਫਰਕ ਹੈ, ਬਹੁਤ ਫਰਕ। ਉਹ ਰੱਸਾ ਆਪ ਖਿੱਚ ਕੇ ਲਿਜਾਂਦਾ ਹੈ ਤੇ ਸਾਨੂੰ ਰੱਸਾ ਪਾ ਕੇ ਲਿਆਉਣਾ ਪੈਂਦਾ, ਬੜਾ ਫਰਕ ਪੈ ਗਿਆ। ਉਹ ਰੱਸੀ ਖਿੱਚ ਕੇ ਲਿਜਾ ਰਿਹਾ ਤੇ ਜਦੋਂ ਸਾਨੂੰ ਇੱਥੇ ਲਿਆਉਣਾ ਵੀ ਗੁਰੂ ਦੀ ਗੱਲ ਸੁਣ ਲਈਏ, ਕੋਈ ਕੀਰਤਨ ਸੁਣ ਲਈਏ, ਕੋਈ ਬਾਣੀ, ਤਾਂ ਰੱਸੀਆਂ ਪਾਉਣੀਆਂ ਪੈਂਦੀਆਂ ਨੇ, ਗਲ ਵਿੱਚ ਧੂ ਧੂ ਕੇ ਲਿਆਉਣਾ ਪੈਂਦਾ। ਮਿਲੇਗਾ ਕਿ ਇੱਥੋਂ ਫਿਰ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਔਰ ਇਹ ਇੱਕੋ ਉਦਾਹਰਨ ਦੇ ਕੇ ਸਮਾਪਤੀ ਕਰਾਂ, ਸਮਾਂ ਹੋ ਗਿਆ। ਭਗਤ ਜੀ ਨੇ ਕਿਹਾ ਇਸ ਬੱਚੇ ਕੋਲੋਂ ਸਿੱਖ ਲੈ। ਉਧਰੋਂ ਗਾਂ ਵੀ ਉਧਰ ਦੌੜਦੀ ਏ, ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ। ਜਿਵੇਂ ਬੱਛੇ ਤੋਂ ਬਿਨਾਂ ਗਾਂ ਤੜਫਦੀ ਹੈ, ਇੰਨੀ ਤੀਬਰਤਾ ਚਾਹੀਦੀ ਧਾਰਮਿਕ ਬੰਦੇ ਵਿੱਚ। ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਅੱਗੇ ਸ਼ਬਦ ਆਉਂਦਾ ਹੈ, ਨਾਮਦੇਵ ਜੀ ਦਾ ਸ਼ਬਦ ਹੈ। ਜਿਵੇਂ ਗਾਂ ਦਾ ਬੱਚਾ ਜਿਹੜਾ ਛੁੱਟ ਛੁੱਟ ਕੇ ਦੌੜ ਦੌੜ ਕੇ ਮਾਂ ਵੱਲ ਜਾਂਦਾ ਹੈ, ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੌਂਕਤਾ ਮੱਖਣ ਘੂਟਲਾ। ਇੰਨਾ ਸ਼ੌਂਕ ਚਾਹੀਦਾ, ਇੰਨਾ ਚਾਵ ਚਾਹੀਦਾ, ਤਾਂ ਰੱਸਾ ਖਿੱਚ ਕੇ ਇੱਧਰ ਆਉਣਾ ਚਾਹੀਦਾ ਗੁਰੂ ਕੋਲ। ਦੂਜੇ ਨੂੰ ਫੜ ਕੇ ਰੱਸਾ ਨਾ ਖਿੱਚਣਾ ਪਏ ਗੁਰੂ ਕੋਲ ਆਉਣ ਵਾਸਤੇ, ਤਾਂ ਕੋਈ ਗੱਲ ਬਣੇਗੀ, ਨਹੀਂ ਤਾਂ ਬਿਜ਼ਨਸ ਬਣ ਜਾਏਗਾ ਧਰਮ ਸਾਰਾ। ਇਸ ਲਈ ਕਹਿੰਦੇ ਛੇਤੀ ਖੁਸ਼ੀ ਸਵਾਰੀ ਹੈ। ਜੇ ਕੋਈ ਖੁਸ਼ੀ ਨਾਲ ਕਰੇ ਨਾਨਕ ਕਾਰਜ ਸਾਰ, ਉਹਦਾ ਕਾਰਜ ਸਵਰ ਜਾਂਦਾ ਹੈ। ਸਾਰ ਦਾ ਅਰਥ ਕਾਰਜ ਸਿੱਧ ਹੋ ਜਾਣਾ, ਜ਼ਿੰਦਗੀ ਦਾ ਕਾਰਜ ਸੌਰ ਜਾਣਾ, ਜ਼ਿੰਦਗੀ ਵਿੱਚ ਸਫਲ ਹੋ ਜਾਣਾ। ਸਮਾਂ ਕਾਫੀ ਹੋ ਚੁੱਕਾ, ਸੋ ਅਗਲਾ ਸਲੋਕ, ਮਨ ਹਟ ਤਰਫ ਨਾ ਜਿਪਈ, ਜੇ ਬਹੁਤਾ ਘਾਲੇ। ਇਹ ਸਵੇਰ ਦੇ ਦੀਵਾਨ ਵਿੱਚ ਯਤਨ ਕਰਾਂਗੇ। ਹੁਣ ਸ੍ਰੀ ਰਾਏ ਰਾਜ ਸਾਹਿਬ ਜੀ ਦੀ ਬਾਣੀ ਦਾ ਸਮਾਂ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।